ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਦੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਪਰਸ਼ ਸਗਲ ਨਿਸਤਾਰੈ। ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਦੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ਼ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਪ੍ਰੀਤ ਨਿਰੰਜਨ ਦਰਸ਼, ਤਰਤ੍ਰ ਰੂਪ ਨ ਦੇਖੈ ਨੇਤ੍ਰ, ਸਾਧਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਨੈ ਕਾਹ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਨਿੰਦਾ, ਗੁਰ ਪ੍ਰਸਾਦ ਦਿਖਿਆ ਪਰਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਚਿਤ ਪੰਤ ਦੋਖ ਤੇ ਰਹਿਤ, ਨਾਨਕ ਕੋਟ ਮੱਦੇ ਕੋ ਐਸਾ ਅਪਰਸ਼, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਦੇ ਕੋ ਐਸਾ ਅਪਰਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਗੁਰਗੱਦੀ ਤੇ ਸਭਾਇਮਾਨ ਸਤਿ ਸਾਂਝੀ ਵਾਲਤਾ ਦੇ ਰਹਿਬਰ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤਪ ਗੁਰੂ ਨਿਸਤਾਰੇ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਸੁਸ਼ੋਭਿਤ ਹੋ ਬੈਠੇ, ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੀ ਹੋ। ਅੰਮ੍ਰਿਤਮਈ ਬਾਣੀ ਦਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਮੁਖ ਪਿਆਰਿਆਂ ਪਾਸੋਂ ਆਪ ਬੜੇ ਹੀ ਪਿਆਰ ਅਦਬ ਸਹਿਤ ਸਰਵਣ ਕਰ ਰਹੇ ਸੀ। ਇਸ ਤੋਂ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ, ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰ ਚਰਨਾਂ ਵਿੱਚ ਇਕਾਗਰਿਤ ਕਰੋ, ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ, ਬੜੇ ਹੀ ਪਿਆਰ ਅਦਬ ਸਹਿਤ ਰਸਵੇਂ ਆਵਾਜ਼ ਵਿੱਚ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਗੁਰਦੇਵ ਜੀ ਦੇ ਪਾਵਨ ਮੁਖਾਰਵਿੰਦ ਤੋਂ ਉਚਾਰੀ ਗੌੜੀ ਰਾਗ ਦੇ ਅੱਜ ਦੇ ਇਲਾਹੀ ਅੰਮ੍ਰਿਤਮਈ ਵਚਨ ਸਤਿਗੁਰੂ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪੰਨਾ 274 ਉੱਪਰ ਸੁਸ਼ੋਭਿਤ ਹਨ। ਗੌੜੀ ਰਾਗ ਅੰਦਰ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਹਦੇ ਅੰਦਰ ਨੌਵੀਂ ਅਸ਼ਟਪਦੀ ਦੀ ਵਿਚਾਰ ਅੱਜ ਆਰੰਭ ਹੈ। ਅੱਠ ਪਦੀਆਂ ਵਾਲੇ ਸ਼ਬਦ ਤੋਂ ਪਹਿਲਾਂ ਸਲੋਕ ਹੈ, ਜਿਹਦੇ ਅੰਦਰ ਅਸ਼ਟਪਦੀ ਦੇ ਸਾਰੀ ਵਿਚਾਰਧਾਰਾ ਦਾ ਸੰਖੇਪ ਭਾਵ ਹੈ। ਔਰ ਇਸ ਅਸ਼ਟਪਦੀ ਦੇ ਅੰਦਰ ਅਨੇਕਾਂ ਸੰਪਰਦਾਇਕ ਮਨੁੱਖਾਂ ਦੀ ਗੱਲ ਕੀਤੀ ਤੇ ਸੁਚੱਜੇ ਜੀਵਨ ਦੀ ਜਾਂਚ ਸਤਿਗੁਰੂ ਜੀ ਨੇ ਸਮਝਾਈ। ਸ਼ਲੋਕ ਦੇ ਅੰਦਰ ਦੇ ਸਤਿਗੁਰੂ ਪਾਤਸ਼ਾਹ ਦੇ ਵਚਨ ਕਿਸ ਜਗਤ ਵਿੱਚ ਅਪਰਸ਼ ਕੌਣ ਹੈ, ਅਪਰਸ਼ ਹਿੰਦੁਸਤਾਨ ਦੇ ਅੰਦਰ ਸਨਾਤਨ ਮਤ ਦੀ ਇੱਕ ਛੋਟੀ ਜਿਹੀ ਸੰਪਰਦਾ ਹੈ। ਪਰ ਅਸਲ ਦੇ ਵਿੱਚ ਅਪਰਸ਼ ਕਿਹੜਾ ਹੈ? ਸਤਿਗੁਰੂ ਨੇ ਅੱਜ ਉਸ ਅਪਰਸ਼ ਦੀ ਵਿਆਖਿਆ ਕੀਤੀ। ਧਰਮ ਦੀ ਦੁਨੀਆਂ 'ਚ ਅਪਰਸ਼ ਹੁੰਦਾ ਕੌਣ ਹੈ? ਪਹਿਲੀ ਗੱਲ, ਸਨਾਤਨ ਮਤ ਦੀ ਸੰਪਰਦਾ ਦੇ ਵਿੱਚ ਅਪਰਸ਼ ਕਿਹਨੂੰ ਕਹਿੰਦੇ ਨੇ? ਇਹ ਨਾਂ ਕਿੱਥੋਂ ਬਣੇ? ਇੱਕ ਹੁੰਦਾ ਸ਼ਬਦ ਸਪਰਸ਼ ਤੇ ਇੱਕ ਹੁੰਦਾ ਸ਼ਬਦ ਅਪਰਸ਼। ਸਪਰਸ਼ ਦਾ ਅਰਥ ਹੁੰਦਾ ਛੂਹਣਾ, ਟੱਚ ਕਰਨਾ, ਕਿਸੇ ਚੀਜ਼ ਨੂੰ ਹੱਥ ਲਗਾਉਣਾ, ਕਿਸੇ ਮਨੁੱਖ ਨੂੰ ਕਿਸੇ ਚੀਜ਼ ਨੂੰ ਹੱਥ ਲਗਾਉਣਾ, ਉਹਨੂੰ ਆਖਦੇ ਨੇ ਸਪਰਸ਼ ਕਰਨਾ, ਛੂ ਲੈਣਾ। ਜਿਹੜਾ ਅਪਰਸ਼ ਸ਼ਬਦ ਹੈ ਉਹਦਾ ਅਰਥ ਹੈ ਨਾ ਛੂਣਾ, ਸਪਰਸ਼ ਨਾ ਕਰਨਾ, ਹੱਥ ਨਾ ਲਾਉਣਾ, ਉਹਨੂੰ ਆਖਦੇ ਨੇ ਅਪਰਸ਼। ਤੇ ਜਿਹੜੀ ਅਪਰਸ਼ ਸੰਪਰਦਾ ਹੋਈ ਉਹਨਾਂ ਨੇ ਜੀਵਨ ਵਿੱਚ ਇੱਕ ਗੱਲ ਮਿਥ ਲਈ ਕਿ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਕਿਉਂ? ਕਿਉਂਕਿ ਉਹ ਚੀਜ਼ ਝੂਠੀ ਹੈ, ਕਿਸੇ ਚੀਜ਼ ਨੂੰ ਹੱਥ ਨਹੀਂ ਲਗਾਉਣਾ ਕਿਉਂਕਿ ਉਹ ਚੀਜ਼ ਅਪਵਿੱਤਰ ਹੈ। ਬਲਕਿ ਕਿਸੇ ਮਨੁੱਖ ਨੂੰ ਵੀ ਹੱਥ ਨਹੀਂ ਲਗਾਉਣਾ, ਉਹ ਨੀਚ ਹੈ ਜਾਂ ਉਹ ਅਪਵਿੱਤਰ ਹੈ, ਕੀ ਪਤਾ ਕਿਹੋ ਜਿਹੇ ਹੈ। ਹੱਥ ਲਾਉਣ ਤੋਂ, ਛੂਹਣ ਤੋਂ ਗੁਰੇਜ਼ ਕਰਨ ਵਾਲੇ ਨੂੰ ਅਪਰਸ਼ ਕਹਿ ਦਿੱਤਾ। ਇਹ ਅਪਰਸ਼ ਹੈ, ਇਹ ਸੁੱਚਾ ਹੈ, ਕਿਸੇ ਨੂੰ ਹੋਰ ਨੂੰ ਸਪਰਸ਼ ਕਰਕੇ ਜੂਠਾ ਨਹੀਂ ਬਣਨਾ ਚਾਹੁੰਦਾ। ਉਸ ਮਨੁੱਖ ਨੇ ਮਨ ਵਿੱਚ ਇੱਕ ਭਰਮ ਪਾਲ ਲਿਆ ਕਿ ਮੈਂ ਸੁੱਚਾ, ਬਾਕੀ ਜਗਤ ਜੂਠੇ, ਮੈਂ ਪਵਿੱਤਰ ਹਾਂ, ਬਾਕੀ ਸਾਰੀਆਂ ਚੀਜ਼ਾਂ ਅਪਵਿੱਤਰ ਨੇ। ਜੇ ਮੈਂ ਕਿਸੇ ਚੀਜ਼, ਕਿਸੇ ਮਨੁੱਖ ਨੂੰ ਹੱਥ ਲਾ ਲਿਆ, ਮੈਂ ਜੂਠਾ ਹੋ ਜਾਵਾਂਗਾ, ਮੈਂ ਅਪਵਿੱਤਰ ਹੋ ਜਾਵਾਂਗਾ। ਫਿਰ ਇਸੇ ਕਾਰਨ ਕਰਕੇ ਉਹਨਾਂ ਨੇ ਅਖੌਤੀ ਨੀਚ ਕਹਿਣ ਵਾਲੇ ਲੋਕਾਂ ਨੂੰ ਪਰੇ ਪਰੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਇਹਦੇ ਪਰਛਾਵਾਂ ਵੀ ਸਾਨੂੰ ਨਾ ਛੂ ਜਾਏ। ਚੀਜ਼ ਮਨੁੱਖ ਛੂਣ ਨਾਲ ਤੇ ਅਸੀਂ ਪਿੱਟੇ ਜਾਂ ਨਹੀਂ ਆ, ਪਰਛਾਵਾਂ ਵੀ ਛੂ ਜਾਏ ਨਾ ਮੇਰੇ ਸਰੀਰ ਨੂੰ ਤੇ ਤਾਂ ਵੀ ਮੈਂ ਪਿੱਟਿਆ ਜਾਂਦਾ। ਬਸ ਇਸੇ ਅਪਰਸ਼ ਤੋਂ ਹੀ ਛੂਆ ਛਾਪ ਚੱਲੀ। ਛੂਆ ਛਾਪ ਦਾ ਅਰਥ ਹੀ ਛੂਣਾ ਹੁੰਦਾ ਹੈ, ਸਪਰਸ਼ ਕਰਨਾ, ਛੂ ਲੈਣਾ। ਜਿੱਥੇ ਜਾਤੀ ਦੇ ਭੇਦ ਭਾਵ ਪੈਦਾ ਹੋਏ ਉੱਥੇ ਮਨੁੱਖਤਾ ਵਿੱਚ ਛੂਆ ਛਾਤ ਪ੍ਰਚਲਿਤ ਹੋ ਗਈ। ਇਸ ਨੀਚ ਨੂੰ ਨੇੜੇ ਨਾ ਆਣ ਦਿਓ, ਮਤਾ ਇਹਦੇ ਪਰਛਾਵੇਂ ਨਾਲ ਮੈਂ ਪਿੱਟਿਆ ਜਾਵਾਂ, ਇਸ ਫਲਾਣੀ ਚੀਜ਼ ਨੂੰ ਦੂਰ ਰੱਖਿਓ, ਮਤਾ ਮੈਨੂੰ ਛੂਆ ਤੇ ਪਿੱਟਿਆ ਜਾਵਾਂ। ਤੇ ਛੂਆ ਛਾਤ ਇੰਨੀ ਕੁ ਪ੍ਰਚਲਿਤ ਹੋ ਗਈ ਹਿੰਦੁਸਤਾਨ ਦੀ ਧਰਤੀ ਅੰਦਰ ਕਿ ਰੱਬ ਵਰਗੇ ਭਗਤ ਜਿਹੜੇ ਨੇ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਛੂਆ ਛਾਤ ਦੇ ਅਧੀਨ। ਜੇ ਕਦੀ ਭਗਤ ਨਾਮਦੇਵ ਧਰਮ ਸਥਾਨ ਕਹਿਣ ਵਾਲੇ ਧਰਮ ਸਥਾਨ ਤੇ ਜਾਂਦੇ ਨੇ ਤੇ ਉਹਨਾਂ ਨੂੰ ਧੱਕੇ ਮਾਰ ਦਿੱਤੇ ਜਾਂਦੇ ਨੇ ਤੇ ਨੀਚ ਨੇ ਸਾਡੇ ਦੇਹਰੇ ਨੂੰ ਸਾਡੇ ਮੰਦਰ ਨੂੰ ਪਿੱਟ ਦਿੱਤਾ ਹੈ। ਜੋ ਕੁਝ ਵੀ ਉਸ ਜ਼ਮਾਨੇ ਚ ਭਗਤ ਨਾਮਦੇਵ ਜੀ ਦੇ ਨਾਲ ਹੋਇਆ ਉਹਨਾਂ ਨੂੰ ਆਪਣੀ ਬਾਣੀ ਚ ਇਸ ਗੱਲ ਦਾ ਜ਼ਿਕਰ ਕਰਨਾ ਪੈ ਗਿਆ। ਮੋਕੋ ਕਹਾਂ ਵਿਸਾਰ, ਕਹਾਂ ਵਿਸਾਰ, ਕਹਾਂ ਵਿਸਾਰੈ ਰਾਮ ਮਈਆ, ਆਲਾ ਬੰਤੀ ਇਹ ਭ੍ਰਮ ਜੋ ਹੈ, ਮੁਝ ਉੱਪਰ ਸਭ ਕੋ ਪਿਲਾ, ਸਾਰੇ ਮੇਰੇ ਤੇ ਕ੍ਰੋਧ ਧੋ ਰਹੇ ਨੇ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਇਹਨਾਂ ਨੇ ਨੀਚ ਕਹਿ ਕੇ ਮੈਨੂੰ ਧੱਕੇ ਮਾਰੇ, ਐ ਮੇਰੇ ਮਾਲਕ ਮੇਰੇ ਪਿਤਾ ਰੱਬ ਜੀ ਮੈਂ ਕੀ ਕਰਾਂ, ਇਹਨਾਂ ਨੇ ਨੀਚ ਕਹਿ ਕੇ ਦੁਰਕਾਰੇ। ਹੈਰਾਨੀ ਦੀ ਗੱਲ, ਅਖੋਤੀ ਨੀਚ ਵਿੱਚ ਤਾਕਤ ਹੈ, ਉਹ ਸ਼ਕਤੀਸ਼ਾਲੀ ਹੈ, ਊਚ ਬੜਾ ਕਮਜ਼ੋਰ ਹੈ। ਉਹਨਾਂ ਲੋਕਾਂ ਦਾ ਭਗਵਾਨ ਕਿੰਨਾ ਕਮਜ਼ੋਰ ਹੋਏਗਾ ਕਿ ਨੀਚ ਦਾ ਪਰਛਾਵਾਂ ਪਿਆ ਤੇ ਭਗਵਾਨ ਪਿਟਿਆ ਗਿਆ। ਅਖੋਤੀ ਨੀਚ ਦਾ ਪਰਛਾਵਾਂ ਪਿਆ ਤੇ ਉਹਨਾਂ ਦਾ ਧਰਮ ਮੰਦਿਰ ਪਿਟਿਆ ਗਿਆ, ਬੜਾ ਕਮਜ਼ੋਰ ਉਹ ਭਗਵਾਨ ਹੋਏਗਾ, ਬੜਾ ਕਮਜ਼ੋਰ ਉਹ ਧਰਮ ਸਥਾਨ ਹੋਏਗਾ ਜਿਹੜਾ ਨੀਚ ਦੇ ਪਰਛਾਵੇਂ ਨਾਲ ਪਿਟਿਆ ਜਾਂਦਾ ਹੈ। ਇਹਦਾ ਮਤਲਬ ਨੀਚ ਤੇ ਬੜਾ ਤਾਕਤਵਰ ਹੋਇਆ। ਹੋਣਾ ਉਲਟ ਚਾਹੀਦਾ ਸੀ ਕਿ ਭਗਵਾਨ ਦਾ ਧਰਮ ਸਥਾਨ ਦਾ ਪਰਛਾਵਾਂ ਅਖੋਤੀ ਨੀਚ ਤੇ ਪੈਂਦਾ, ਉਹਨੂੰ ਊਚ ਕਰ ਦਿੰਦਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਹੀ ਗੱਲ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਚ ਕਹੀ, ਐ ਮੇਰੇ ਪਰਮਾਤਮਾ ਤੇ ਤੂੰ ਮੈਨੂੰ ਉੱਚੇ ਤਖ਼ਤ ਤੇ ਬਿਠਾ ਦਿੱਤਾ ਹੈ, ਨਹੀਂ ਤੇ ਲੋਕ ਜਿਹੜੇ ਅੱਜ ਮੱਥੇ ਟੇਕਣ ਆਉਂਦੇ ਨੇ ਇਹੀ ਲੋਕ ਕਹਿੰਦੇ ਰਹੇ ਰਵਿਦਾਸ ਕਿਤੇ ਇਹਦਾ ਪਰਛਾਵਾਂ ਸਾਡੇ ਨਾਲ ਛੂਹ ਨਾ ਜਾਏ। ਇਹ ਲੋਕ ਛੂਹਣ ਤੋਂ ਡਰਦੇ ਰਹੇ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮੱਥੇ ਛੱਤਰ ਧਰੇ, ਜਾ ਕੀ ਛੋਤ ਜਗਤ ਕੋ ਲੱਗੇ, ਛੋਤ ਮੇਰੇ ਛੂਣਾ ਸਪਰਸ਼ ਕਰਨਾ। ਜਿਹਦੇ ਸਪਰਸ਼ ਤੋਂ ਲੋਕ ਡਰਦੇ ਨੇ, ਮਤਾ ਰਵਿਦਾਸ ਦਾ ਪਰਛਾਵਾਂ ਸਾਡੇ ਨਾਲ ਛੂਹ ਜਾਏ, ਅਸੀਂ ਪਿੱਟੇ ਜਾਈਏ, ਅਸੀਂ ਜੂਠੇ ਹੋ ਜਾਈਏ। ਜਾ ਕੀ ਛੋਤ ਜਗਤ ਕੋ ਲੱਗੇ, ਤਾਂ ਪਰ ਤੂੰ ਹੀ ਢਹੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਐ ਮੇਰੇ ਮਾਲਕ ਤੂੰ ਤੇ ਐਸਾ ਭਗਵਾਨ ਹੈ ਜਿਹੜਾ ਨੀਚਾਂ ਨੂੰ ਊਚ ਕਰ ਦਿੰਦਾ ਹੈ, ਜਿਨ੍ਹਾਂ ਨੂੰ ਲੋਕ ਅਖੌਤੀ ਨੀਚ ਕਹਿੰਦੇ ਰਹੇ ਤੂੰ ਉਹਨਾਂ ਨੂੰ ਉੱਚੀ ਅਵਸਥਾ ਤੇ ਪਹੁੰਚਾ ਦਿੰਦਾ ਹੈ। ਤੁਮ ਚੰਦਨ ਹਨ ਇਰੰਡ ਬਾਪੂਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਭਗਤ ਰਵਿਦਾਸ ਜੀ ਦੇ ਵਚਨ, ਦੂਜਾ ਚੁੱਕਣ ਵਾਲੇ। ਧਰਮ ਦੇ ਨਾਂ ਤੇ ਮਨੁੱਖ ਦਾ ਇੰਨਾ ਸ਼ੋਸ਼ਣ ਕੀਤਾ ਗਿਆ ਕਿ ਪਸ਼ੂਆਂ ਨੂੰ ਪੂਜਿਆ ਗਿਆ ਪਰ ਇਨਸਾਨ ਨੂੰ ਪਿੱਟਿਆ ਤੇ ਨੀਚ ਕਿਹਾ ਗਿਆ। ਕੁੱਤਿਆਂ ਬਿੱਲਿਆਂ ਦੀ ਤੇ ਪੂਜਾ ਹੋ ਗਈ, ਉਹਨਾਂ ਨੂੰ ਸੁੱਚਾ ਮੰਨ ਕੇ, ਦੇਵਤਾ ਤੇ ਭਗਵਾਨ ਮੰਨ ਕੇ ਪੂਜਿਆ ਜਾਂਦਾ ਰਿਹਾ, ਪਸ਼ੂਆਂ ਨੂੰ ਮੱਥੇ ਟੇਕੇ ਜਾਂਦੇ ਰਹੇ ਪਰ ਇਨਸਾਨਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਰਿਹਾ। ਪਸ਼ੂਆਂ ਦੀ ਗੰਦਗੀ ਨੂੰ ਖਾਧਾ ਤੱਕ ਗਿਆ, ਗੋ ਗੋਬਰ ਗੋ ਮੂਤਰ ਪੀਤਾ ਗਿਆ, ਅੰਮ੍ਰਿਤ ਕਹਿ ਕੇ ਪੰਚ ਗਵੇ ਕਹਿ ਕੇ, ਪਰ ਨੀਚ ਦੇ ਪਰਛਾਵੇਂ ਤੋਂ ਵੀ ਲੋਕ ਦੌੜਦੇ ਰਹੇ। ਅਖੋਤੀ ਨੀਚ ਨੂੰ ਦੇਖ ਕੇ ਮਤਾ ਇਹਦਾ ਪਰਛਾਵਾਂ ਸਾਨੂੰ ਜੂਠਾ ਕਰ ਦੇਵੇ। ਧਰਮ ਦੇ ਨਾਂ ਤੇ ਇੰਨਾ ਸ਼ੋਸ਼ਣ ਸੀ ਮਨੁੱਖਤਾ ਦੇ ਨਾਲ, ਤੇ ਇਹਨੇ ਉਸ ਜ਼ਮਾਨੇ ਵਿੱਚ ਸੀ। ਅੱਜ 21ਵੀਂ ਸਦੀ ਐਡਵਾਂਸ ਯੁੱਗ, ਬਲਕਿ ਐਡਵਾਂਸ ਕੰਟਰੀ ਹੈ ਇੰਗਲੈਂਡ, ਇੱਥੇ ਵੀ ਉਹ ਕੁਝ ਚੱਲਦਾ ਹੈ। ਪਹਿਲਾਂ ਇਹ ਕੁਰੀਤੀਆਂ ਸਨਾਤਨ ਮਤ ਦੀ ਉਸ ਸੰਪਰਦਾ ਦੇ ਵਿੱਚ ਸਨ, ਅੱਜ ਇਹ ਕੁਰੀਤੀਆਂ ਸਾਡੇ ਸਿੱਖ ਮਤ ਵਿੱਚ ਨੇ। ਇੱਥੇ ਵੀ ਕਈ ਅਪਰਸ਼ ਪੈਦਾ ਹੋ ਗਏ ਨੇ ਸਿੱਖਾਂ 'ਚ। ਉਹਨਾਂ ਨੇ ਆ ਮਾਈਕ ਨੂੰ ਵੀ ਹੱਥ ਲਾਉਣਾ, ਇਹਨਾਂ 'ਤੇ ਹੱਥ 'ਚ ਕੱਪੜਾ ਫੜ ਕੇ ਮਾਈਕ ਨੂੰ ਹੱਥ ਲਾਉਣਾ, ਮਤਾ ਮੈਂ ਜੂਠਾ ਹੋ ਜਾਵਾਂ। ਅਪਰਸ਼ ਸਾਡੀ ਕੌਮ ਦੇ ਵਿੱਚ ਵੀ ਪੈਦਾ ਹੋ ਗਏ, ਜਿਨ੍ਹਾਂ ਕੁਰੀਤੀਆਂ ਤੋਂ ਸਤਿਗੁਰੂ ਨੇ ਰੋਕਿਆ ਉਹ ਸਾਡੇ ਜੰਮੇ। ਅੱਜ ਅਸੀਂ ਹਿੰਦੂ ਮਤ ਦੇ ਸੰਪਰਦਾ ਅਪਰਸ਼ ਮਤ ਨੂੰ ਕੀ ਕਹਿਣਾ, ਅੱਜ ਇਹ ਗੱਲਾਂ ਸਾਡੇ ਜੰਮੇ।
ਹਾਂ ਜੇ ਛੂਣ ਨਾਲ ਜੂਠ ਪੈਦਾ ਹੁੰਦੀ ਹੈ, ਜੇ ਮੈਂ ਇੱਕ ਜੂਠਾ ਉਹਦੇ ਨਾਲ ਮੇਰਾ ਪਰਨਾ ਮੇਰਾ ਕੱਪੜਾ ਛੂ ਗਿਆ ਜਿਹਦੇ ਨਾਲ ਮੈਨੂੰ ਫੜੇ ਹੈ, ਹੁਣ ਉਹ ਕੱਪੜਾ ਵੀ ਜੂਠਾ ਹੋ ਗਿਆ, ਉਹਦੇ ਨਾਲ ਮੇਰਾ ਹੱਥ ਲੱਗਿਆ ਹੋਇਆ, ਮੇਰਾ ਹੱਥ ਕਿਵੇਂ ਸੁੱਚਾ ਰਹਿ ਗਿਆ? ਫਿਰ ਤੇ ਮੇਰਾ ਹੱਥ ਵੀ ਜੂਠਾ ਹੋ ਗਿਆ। ਉਹ ਲੋਕ ਰੇਤਾ ਤੇ ਸਵਾਹ ਚੁੱਕ ਚੁੱਕ ਕੇ ਟੂਟੀਆਂ ਮਾਂਜਦੇ ਫਿਰਦੇ ਨੇ, ਸੱਤ ਸੱਤ ਵਾਰ ਟੂਟੀਆਂ ਮਾਂਜ ਕੇ ਤਾਂ ਪਾਣੀ ਲੈਂਦੇ ਨੇ, ਹਾਲਾਂਕਿ ਗੁਰੂ ਨੇ ਕਿਹਾ ਸੀ ਪਹਿਲਾਂ ਪਾਣੀ ਜੀਉ ਹੈ ਜਿੱਥੇ ਰਿਹਾ ਸਭ ਕੋਈ। ਉਹਦੇ ਚ ਪਤਾ ਨੀ ਕਿੰਨੇ ਕੁ ਜੀਵ ਜੰਮਦੇ ਨੇ, ਮਰਦੇ ਨੇ, ਜ਼ਿੰਦਗੀ ਭੋਗਦੇ ਨੇ, ਖਾਂਦੇ ਨੇ, ਕੱਢਦੇ ਨੇ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾਂ ਕਾਹੇ ਕਰੋ? ਬਾਹਰ ਟੂਟੀ ਮਾਂਜ ਲਈ ਪਾਣੀ ਨੂੰ ਕਿਵੇਂ ਧੋਏਗਾ? ਅਪਰਸ਼ ਸਾਡੇ ਚ ਵੀ ਪੈਦਾ ਹੁੰਦੇ ਕਿ ਜੀ ਮੱਥਾ ਟੇਕਣ ਲੱਗਿਆ ਜ਼ਮੀਨ ਤੇ ਹੱਥ ਨਹੀਂ ਲੱਗਣਾ ਚਾਹੀਦਾ, ਜੂਠੀ ਹੈ, ਹੱਥ ਜੂਠੇ ਹੋ ਜਾਂਦੇ ਨੇ। ਵਾਧੂ ਗਈ ਮੈਂ ਤੇ ਜੀ ਅੰਮ੍ਰਿਤਧਾਰੀ ਦੇ ਹੱਥ ਦਾ ਚੋਇਆ ਹੋਇਆ ਦੁੱਧ ਪੀਂਦਾ, ਹੋਰ ਕਿਸੇ ਦੇ ਹੱਥ ਦਾ ਨਹੀਂ ਪੀਂਦਾ। ਅੰਮ੍ਰਿਤਧਾਰੀ ਤੇ ਦੁੱਧ ਚੋ ਲਿਆਏਗਾ, ਪਰ ਜਿਹੜਾ ਪਹਿਲਾਂ ਕੱਟੇ ਬੱਚੇ ਨੇ ਜੂਠਾ ਕੀਤਾ ਦੁੱਧ ਉਹਦਾ ਕੀ ਬਣੇਗਾ? ਉਹਦਾ ਕਿਵੇਂ ਅਸੀਂ ਜਾਂ ਤੇ ਫਿਰ ਰੇਤਾ ਦੇ ਨਾਲ ਪਹਿਲਾਂ ਗਾਂ ਮੱਝ ਨੂੰ ਵੀ ਮਾਂਜਿਆ ਜਾਏ ਤਾਂ ਕਿ ਸੁੱਚਾ ਦੁੱਧ ਨਿਕਲੇ? ਤੂੰ ਤੇ ਅੰਮ੍ਰਿਤਧਾਰੀ ਦੇ ਹੱਥ ਦਾ ਚੋਇਆ ਦੁੱਧ ਪੀਨਾ, ਤੇ ਗਾਂ ਮੱਝ ਨੇ ਤੇ ਅੰਮ੍ਰਿਤ ਵੀ ਨੀ ਛਕਿਆ ਹੋਇਆ, ਉਹਦਾ ਦੁੱਧ ਪੀ ਰਿਹਾ ਤੂੰ? ਹੈਰਾਨੀ ਦੀ ਗੱਲ, ਇੰਨੀ ਕੁ ਅਪਰਸ਼ਤਾਂ, ਇੰਨੀ ਕੁ ਛੂਵਾਂ ਛਾਤ ਸੁੱਚ ਭਿੱਟ ਅੱਜ ਸਿੱਖ ਕੌਮ ਦੇ ਵਿੱਚ ਪੈਦਾ ਹੋ ਗਈ ਕਿ ਲੋਕ ਪਾਣੀ ਪੀਣ ਤੋਂ ਤਹਿੰਦੇ ਨੇ। ਪੰਜਾਬ ਦੀ ਧਰਤੀ ਖਾਸ ਕਰ ਪਿੰਡਾਂ ਦੇ ਵਿੱਚ ਜਦੋਂ ਕਿਤੇ ਪਾੜ ਰੱਖਣਾ ਹੋਵੇ, ਪਾਣੀ ਦੀ ਲੋੜ ਪਵੇ ਨਾ, ਤੇ ਪਹਿਲਾਂ ਨਲਕੇ ਦੀ ਹਿਸਟਰੀ ਲੱਭੀ ਜਾਂਦੀ ਹੈ, ਆ ਨਲਕਾ ਕਿਹੜੇ ਸੰਨ 'ਚ ਕਿੰਨੇ ਲਵਾਇਆ ਸੀ ਜੀ, ਫਲਾਣੇ ਫਲਾਣੇ ਨੰਬਰਦਾਰ ਨੇ ਲਵਾਇਆ ਸੀ, ਫਿਰ ਠੀਕ ਉਹ 'ਚ ਸੀ, ਉਹ ਆਹ ਪਾਣੀ ਠੀਕ ਹੈ, ਕਿਸੇ ਨੀਚ ਨੇ ਨਹੀਂ ਲਾਇਆ। ਫਿਰ ਇੱਥੇ ਬਸ ਨਹੀਂ, ਆਹ ਜਿਹੜਾ ਨਲਕਾ ਲਾਇਆ ਇਹਦੀ ਬੋਕੀ ਆਖਰੀ ਵਾਰ ਕਦੋਂ ਬਦਲੀ ਗਈ, ਕਿਹੜੇ ਸੰਨ 'ਚ, ਕਿਹੜੀ ਤਰੀਕ, ਕਿਹੜੇ ਮਹੀਨੇ ਬਦਲੀ ਗਈ? ਜੀ ਪਿਛਲੇ ਸਾਲ ਖਰਾਬ ਹੋਇਆ ਸੀ ਨਲਕਾ, ਉਦੋਂ ਫਲਾਣੇ ਨੇ ਬੋਕੀ ਬਦਲੀ, ਉਹਦੇ ਕੋਲ ਦੌੜੋ, ਫਿਰ ਉਹਨੂੰ ਜਾ ਕੇ ਪੁੱਛੋ ਵੀ ਤੂੰ ਬੋਕੀ ਜਿਹੜੀ ਹੈ ਚਮੜੇ ਦੀ ਪਾਈ ਸੀ ਜਾਂ ਪਲਾਸਟਿਕ ਦੀ ਪਾਈ ਸੀ ਜਾਂ ਰਬੜ ਦੀ? ਜੇ ਤਾਂ ਪਲਾਸਟਿਕ ਰਬੜ ਦੀ ਫਿਰ ਠੀਕ ਹੈ, ਜੇ ਚਮੜੇ ਦੀ ਫਿਰ ਨਹੀਂ। ਉਹਨਾਂ ਲੋਕਾਂ ਦਾ ਵਸ ਚੱਲੇ ਤੇ ਸਿੱਖ ਕੌਮ ਦੇ ਵਿੱਚ ਭਾਈ ਘਨੱਈਆ ਜੀ ਨੂੰ ਛੇਕ ਦੇਣ ਕਿ ਤੂੰ ਚਮੜੇ ਦੀ ਮਸ਼ਕ ਲੈ ਕੇ ਕਿਉਂ ਸਿੱਖਾਂ ਨੂੰ ਪਾਣੀ ਪਿਲਾਉਂਦਾ ਫਿਰਦਾ ਹੈ? ਤੇ ਉਹ ਤਬਲੇ ਵੀ ਬਾਹਰ ਕੱਢਦੇ ਨੇ ਗੁਰਦੁਆਰੇ ਚੋਂ, ਨਗਾਰੇ ਵੀ ਬਾਹਰ ਕੱਢਦੇ ਨੇ, ਚਮੜੇ ਦੇ ਬਣੇ ਨੇ, ਉਹਨਾਂ ਦਾ ਵਸ ਚੱਲੇ ਲੋਕ ਵੀ ਬਾਹਰ ਕੱਢਦੇ ਨੇ, ਤੁਸੀਂ ਵੀ ਚਮੜੇ ਦੇ ਹੋ। ਇੰਨੀ ਅਪਰਸ਼ਤਾ ਪੈਦਾ ਹੋ ਗਈ ਸਿੱਖ ਕੌਮ ਦੇ ਵਿੱਚ ਬਾਹਰੀ ਤੌਰ ਤੇ। ਨੂੰ ਪੁੱਤਰ ਅੰਮ੍ਰਿਤ ਛੱਕ ਕੇ ਆਏ, ਆਂਦਿਆਂ ਸਾਰ ਪਹਿਲਾਂ ਰਸੋਈ ਚੋਂ ਮਾਂ ਨੂੰ ਬਾਹੋਂ ਫੜ ਕੇ ਬਾਹਰ ਕੱਢਿਆ। ਮਾਂ ਤੂੰ ਅੰਮ੍ਰਿਤਧਾਰੀ ਨਹੀਂ ਹੈ, ਅਸੀਂ ਅੰਮ੍ਰਿਤ ਛੱਕ ਕੇ ਆਏ ਹਾਂ, ਅਸੀਂ ਆਪਣੀ ਰੋਟੀ ਆਪ ਤਿਆਰ ਕਰਾਂਗੇ, ਤੇਰੇ ਜੂਠੇ ਹੱਥ ਨਹੀਂ ਲੱਗਣੇ ਚਾਹੀਦੇ। ਉਹ ਕਾਹਦਾ ਅੰਮ੍ਰਿਤ ਜਿਹੜਾ ਮਾਂ ਤੇ ਪੁੱਤ ਨੂੰ ਵਿਛੋੜ ਦਿੰਦਾ ਹੈ? ਉਹ ਕਾਹਦਾ ਅੰਮ੍ਰਿਤ ਜਿਹੜਾ ਪਰਿਵਾਰ ਦੇ ਵਿੱਚ ਦੋ ਹਿੱਸੇ ਕਰ ਦਿੰਦਾ, ਦੋ ਫਾੜ ਕਰ ਦਿੰਦਾ ਪਰਿਵਾਰ ਨੂੰ? ਗੁਰੂ ਵਾਲੇ ਬਣ ਕੇ ਤੇ ਅਸੀਂ ਸਾਰੀ ਮਨੁੱਖਤਾ ਨਾਲ ਜੁੜਨਾ ਸੀ, ਵਿੱਚ ਦੁਨੀਆ ਸੇਵ ਕਮਾਈ ਹੈ, ਏਕ ਪਿਤਾ ਏਕ ਸਕੇ ਹਮ ਬਾਰਕ, ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਤਬੇ ਕੈ ਪਹਿਚਾਨਵੋ, ਅਸੀਂ ਤੇ ਸਾਰੀ ਦੁਨੀਆ ਨਾਲ ਜੁੜਨਾ ਸੀ, ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਕਿ ਮੈਂ ਹੁਣ ਅੰਮ੍ਰਿਤ ਛੱਕ ਕੇ ਆਇਆ, ਹੁਣ ਮੈਂ ਆਪਣੀ ਰੋਟੀ ਆਪ ਤਿਆਰ ਕਰਨੀ ਹੈ, ਮੈਂ ਸੁੱਚਾ ਹੋ ਗਿਆ ਤੂੰ ਜੂਠੀ ਹੈ, ਜਿਹੜਾ ਉਹਦਾ ਖੂਨ ਦਾ ਬਣਿਆ ਦੁੱਧ, ਉਹਦੀ ਚਰਬੀ ਦਾ ਢਲਿਆ ਦੁੱਧ ਪੀ ਪੀ ਤੂੰ ਵੱਡਾ ਹੋਇਆ, ਉਹ ਕਿੱਥੋਂ ਬਾਹਰ ਕੱਢੇਗਾ ਸਰੀਰ ਚੋਂ? ਤੇ ਤੂੰ ਤੇ ਹੈ ਹੀ ਮਾਂ ਦਾ ਹਿੱਸਾ, ਤੇਰਾ ਸਰੀਰ ਤੇ ਮਾਂ ਦਾ ਹਿੱਸਾ, ਇਹਨੂੰ ਕਿਵੇਂ ਸੁੱਚਾ ਕਰੇਗਾ? ਇਹ ਸੁੱਚ ਪਿੱਟ ਸਾਡੇ ਚ ਵੀ ਆ ਗਈ। ਸਤਿਗੁਰੂ ਨੇ ਅੱਜ ਅਪਰਸ਼ ਦੀ ਗੱਲ ਕੀਤੀ, ਅਪਰਸ਼ ਕੌਣ ਹੈ? ਭਗਤ ਕਬੀਰ ਜੀ ਦਾ ਇੱਕ ਸ਼ਬਦ ਸਾਂਝਾ ਕਰਕੇ ਮੈਂ ਗੱਲ ਦੁਆ, ਦੋ ਸ਼ਬਦ ਨੇ, ਇੱਕ ਹੁੰਦੀ ਹੈ ਸਫਾਈ, ਇੱਕ ਹੁੰਦੀ ਹੈ ਸੋਚ। ਸਫਾਈ ਦਾ ਸੰਬੰਧ ਬਾਹਰ ਨਾਲ ਹੁੰਦਾ, ਸੋਚ ਦਾ ਸੰਬੰਧ ਅੰਦਰ ਨਾਲ ਹੁੰਦਾ। ਬਾਹਰੋਂ ਕਦੀ ਸੋਚ ਨਹੀਂ ਆ ਸਕਦੀ, ਬਾਹਰੋਂ ਅਸੀਂ ਸਫਾਈ ਕਰ ਸਕਦੇ ਹਾਂ ਹਾਈਜੀਨਿਕਲੀ ਤੌਰ ਤੇ, ਤਾਂ ਕਿ ਜਨਮ ਕੀਟਾਣੂ ਆਦਿਕ ਬਿਮਾਰੀਆਂ ਨਾ ਫੈਲਾ ਦੇਣ। ਪਰ ਸਫਾਈ ਹੈ, ਬਾਹਰੋਂ ਕਦੀ ਵੀ ਕੋਈ ਚੀਜ਼ ਸੁੱਚੀ ਨਹੀਂ ਹੋ ਸਕਦੀ, ਕੋਈ ਚੀਜ਼ ਪਵਿੱਤਰ ਨਹੀਂ ਹੈ। ਹਾਂ, ਬਾਹਰੋਂ ਸਾਫ਼ ਕੀਤੀ ਜਾ ਸਕਦੀ ਹੈ। ਸੋਚ ਦਾ ਪਵਿੱਤਰਤਾ ਦਾ ਸੰਬੰਧ ਅੰਦਰ ਨਾਲ ਹੈ, ਬਾਹਰ ਨਾਲ ਨਹੀਂ ਹੈ। ਬਾਹਰ ਦਾ ਸੰਬੰਧ ਸਫਾਈ ਦੇ ਨਾਲ ਹੈ। ਇਸ਼ਨਾਨ ਕਰਦੇ ਹਾਂ, ਅਸੀਂ ਸਰੀਰ ਨੂੰ ਸਾਫ਼ ਕਰਦੇ ਹਾਂ। ਹੱਥ ਧੋਂਦੇ ਹਾਂ, ਅਸੀਂ ਹੱਥਾਂ ਦੀ ਮੈਲ ਨੂੰ ਸਾਫ਼ ਕਰਦੇ ਹਾਂ, ਜੇ ਹੱਥ ਮੈਲੇ ਰਹਿੰਦੇ। ਸਰੀਰ ਦੀ ਸਫਾਈ ਹੈ। ਸਾਡੇ ਚ ਨਹਾਉਣ ਵਾਲੇ ਨੂੰ ਕਦੀ ਸੁੱਚਾ ਨਹੀਂ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ। ਹੁਣ ਗੁਰਬਾਣੀ ਦੀ ਸਪੰਕਤੀ ਨੂੰ ਕਿਵੇਂ ਕੱਟੋਗੇ? ਸਾਡੇ ਚ ਸਰੀਰਕ ਇਸ਼ਨਾਨ ਕਰਨ ਵਾਲੇ ਨੂੰ ਸੁੱਚਾ ਨਹੀਂ ਕਿਹਾ ਜਾਂਦਾ। ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ। ਪੁੱਛਿਆ, ਸਾਡੇ ਚ ਸੁੱਚਾ ਕਹਿੰਦੇ ਕਿਹਨੂੰ ਨੇ? ਸਤਿਗੁਰੂ ਕਹਿਣ ਲੱਗੇ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨਾਂ ਚ ਰੱਬ ਵਸ ਜਾਂਦਾ, ਉਹ ਅੰਦਰੋਂ ਸੁੱਚੇ ਹੋ ਜਾਂਦੇ ਨੇ। ਤੇ ਸਵਾਲ ਪੈਦਾ ਹੋਇਆ ਕਿ ਬਾਹਰ ਸੁੱਚ ਨਹੀਂ ਆ ਸਕਦੇ? ਭਗਤ ਕਬੀਰ ਕਹਿਣ ਲੱਗੇ, ਨਹੀਂ, ਬਾਹਰ ਤੇ ਹਰ ਚੀਜ਼ ਝੂਠੀ ਹੈ। ਤੂੰ ਕਹਿੰਦਾ ਨਾ ਇਸਤਰੀ ਝੂਠੀ ਹੈ, ਉਹਦੇ ਉਧਰ ਤੋਂ ਪੈਦਾ ਹੋਣ ਵਾਲਾ ਆਦਮੀ ਕਿਵੇਂ ਸੁੱਚਾ ਹੈ? ਦੱਸ, ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਆਵੇਂ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਕਹੋ ਪੰਡਿਤ ਸੂਚਾ ਕਵਨ ਥਾਉ, ਜਹਾਂ ਬਹਿ ਸੋ ਭੋਜਨ ਖਾਓ। ਕਿਹੜੀ ਥਾਂ ਸੁੱਚੀ ਜਿੱਥੇ ਬਹਿ ਮੈਂ ਭੋਜਨ ਖਾਵਾਂ? ਕੋਈ ਹੈ ਜਗ੍ਹਾ ਸੁੱਚੀ? ਇੱਥੇ ਤੇ ਸਾਰਾ ਕੁਝ ਝੂਠੇ। ਕਹੋ ਪੰਡਿਤ ਸੂਚਾ ਕਵਨ ਥਾਉ, ਜਹਾਂ ਬੈਸ ਹੋ ਭੋਜਨ ਖਾਓ। ਜਿਹਾ ਝੂਠੀ, ਸਭ ਤੋਂ ਵੱਡੀ ਝੂਠੀ ਤੇ ਜੀਵ ਹੈ। ਤੂੰ ਤੇ ਕੁਰਲੀ ਕਰਕੇ ਕਹਿ ਦਿੰਦਾ ਨਾ ਵੀ ਮੈਂ ਹੁਣ ਸੁੱਚਾ ਹੋ ਗਿਆ, ਕੁਰਲੀ ਕਰ ਲਈ ਮੈਂ, ਪਰ ਜੀਵ ਨੂੰ ਹੱਥ ਲਾ ਕੇ ਦੇ ਕੇ ਤੇ ਫਿਰ ਝੂਠੀ ਹੈ। ਇਹਨੂੰ ਭਾਵੇਂ ਤੂੰ ਕਿਸੇ ਕੈਮੀਕਲ ਦੇ ਨਾਲ ਵੀ ਧੋਈ ਚੱਲ, ਇਹਨੇ ਤਾਂ ਵੀ ਝੂਠੀ ਰਹਿਣਾ। ਕਿੰਨਾ ਵੀ ਧੋ ਲੈ, ਉਂਗਲ ਲਾ ਕੇ ਦੇਖ, ਜੀਵ ਨੂੰ ਫਿਰ ਝੂਠੀ ਹੈ। ਜਿਹਾ ਝੂਠੀ ਬੋਲਤ ਝੂਠਾ, ਤੇ ਜੇ ਝੂਠੀ ਜ਼ਬਾਨ ਵਿੱਚੋਂ ਤੂੰ ਕੋਈ ਵਧੀਆ ਗੱਲ ਵੀ ਕਰਦੇ ਆ, ਉਹ ਗੱਲ ਵੀ ਝੂਠੀ ਹੋ ਗਈ, ਕਿਉਂਕਿ ਜੀਵ ਦੇ ਰਸਤੇ ਲੰਘ ਕੇ ਆਈ ਹੈ, ਉਹ ਜੀਵ ਨੂੰ ਛੂ ਗਈ। ਗੁਰੂ ਨੇ ਹਰ ਗੱਲ ਦਲੀਲ ਨਾਲ ਕੀਤੀ, ਗਿਆਨ ਨਾਲ ਕੀਤੀ, ਹਾਲਾਂਕਿ ਸਾਡੀ ਸੋਚ ਨੂੰ ਧਾਰਮਿਕ ਸਟੇਜਾਂ ਤੇ ਮਾਰਿਆ ਗਿਆ ਹੈ ਕਿ ਧਰਮ ਦੀ ਦੁਨੀਆਂ 'ਚ ਸੋਚਣਾ ਨਹੀਂ ਚਾਹੀਦਾ, ਦਿਮਾਗ ਬੰਦ ਕਰ ਦੇਣਾ ਚਾਹੀਦਾ ਹੈ, ਅਕਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਰ ਗੁਰੂ ਨਾਨਕ ਦਾ ਧਰਮ ਗਿਆਨ ਤੇ ਨਿਰਭਰ ਹੈ। ਇੱਥੇ ਗੁਰੂ ਆਖਦੇ ਅਕਲ ਦੀ ਵਰਤੋਂ ਕਰੀ, ਇੱਥੇ ਅਕਲ ਮਾਰੀ ਨਾ। ਜਿਹੜਾ ਦਸਮ ਦੁਆਰ ਸ਼ਬਦ ਹੈ ਨਾ, ਇਹਨੂੰ ਅਸੀਂ ਖਿੱਚ ਧੂ ਕੇ ਪਤਾ ਨਹੀਂ ਕਿਹੜੀ ਵੱਖਰੀ ਦੁਨੀਆਂ 'ਚ ਲੈ ਗਏ ਹਾਂ, ਜਿੱਥੇ ਕਿ ਦਰਵਾਜ਼ੇ ਖੁੱਲਦੇ ਨੇ, ਬੰਦਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਸਾਰਾ ਅਰਥ ਸਮੇਤ ਟੀਕਾ ਲਿਖਿਆ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਦਰਪਣ, ਉਹਦੇ 'ਚ ਉਹਨਾਂ ਨੇ ਦਸਮ ਦੁਆਰ ਦੇ ਅਰਥ ਕੀਤੇ ਨੇ ਬੁੱਧੀ, ਦਿਮਾਗ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ, ਸਿੱਖ ਲਿਟਰੇਚਰ ਲਿਖਿਆ, ਜਿਹਨੂੰ ਅਸੀਂ ਮਹਾਨ ਕੋਸ਼ ਕਹਿੰਦੇ ਹਾਂ। ਉਹਦੇ ਵਿੱਚ ਦਸਮ ਦੁਆਰ ਦਾ ਅਰਥ ਕੀਤਾ ਬੁੱਧੀ, ਦਿਮਾਗ। ਯੋਗ ਮਤ ਵਾਲੇ ਦਸਮ ਦੁਆਰ ਕਹਿੰਦੇ ਰਹੇ ਕਿ ਈੜਾ ਤੇ ਪਿੰਗਲਾ ਚੋਂ ਲੰਘ ਕੇ ਸੁਖਮਨਾ ਨੂੰ ਜਾਈਦਾ, ਉੱਥੋਂ ਫਿਰ ਸਾਹ ਤਾਂ ਠਾਂ ਕਰਕੇ ਦਸਮ ਦੁਆਰ ਖੋਲੀਦਾ। ਸਤਿਗੁਰੂ ਕਹਿਣ ਲੱਗੇ, ਸਿੱਖਾ ਆਪਣੇ ਦਿਮਾਗ ਨੂੰ ਖੋਲ ਲਈ, ਤੇਰਾ ਦਸਮ ਦੁਆਰ ਖੁੱਲ ਜਾਏਗਾ। ਅਕਲ ਦੀ ਵਰਤੋਂ ਕਰੀ, ਅਕਲੀ ਸਹਿਜ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ। ਕੁਝ ਸੋਚ ਕੇ ਤੁਰੀ, ਪਰਖ ਕੇ ਤੁਰੀ, ਪਹਿਲਾਂ ਵਸ ਜਾਣ ਕੇ ਤਾਂ ਕੀਚੈ ਵਪਾਰ, ਕੁਝ ਪਰਖ ਲਈ। ਤੇ ਪਰਖ ਕੀਤੀ ਸਤਿਗੁਰੂ ਪਾਤਸ਼ਾਹ ਦੀ ਬਾਣੀ, ਭਗਤ ਕਬੀਰ ਦੇ ਬਚਨ, ਜੇ ਜੀਵ ਝੂਠੀ ਹੈ सौ बार धोया भी इनू हाथ ला के देखो तभी झूठी है। इस जीव दे रस्तों जड़े वचन निकले, जड़े बोल, जड़े अखर निकले, वो किवें सुचे हो गए, वो बोल भी झूठे हो गए। जे छून नाल बंदा झूठा हो जाता है फिर ते जबान दे निकले अखर भी ते जीव नू छू के निकलते ने। जिहदा झूठी बोलत झूठा, फिर ते बोल भी झूठा है, बोलत मैंने उस बोले हुए अखर उस शब्द भी झूठे हो गए जिहड़े जीव दे रस्तों बाहर आए। जे टच करन नाल छून दे नाल हाथ लगाया कोई झूठा हो जाता है फिर ते तेरा जबान तो रब की कीती सिफत, तेरी जबान तो पढ़ी बाणी, फिर तेरी जबान तो निकले वधिया वचन भी झूठे हो गए, क्योंकि वह जीव दे रस्तों बाहर निकले तो जीव झूठी है। जिह बात झूठी बोलत झूठा, करन नेत्र सब झूठे, इंद्री की झूठ उतरस नाही, ब्रह्म अग्न के लूठे। तेरे इंद्रियां की झूठ सदा ही ना लै वो कदी नहीं उतरती, तू किवें सुचा हो गई है, वो तो तेरे शरीर नाल जुड़ी हुई है। अग्न भी झूठी, पानी झूठा, झूठी वैस पकाया, अग भी झूठी है, पता नहीं किहो जिहा लकड़ा बालन दे नाल तूनू बाले है, उहदे च किन्ने जीव रहिंदे सन जिहड़े मर गए सड़ गए लकड़ च पए हुए। गोहै अतै लकड़ी अंदर कीड़ा होए, जदों उन्हां गोहे लकड़ी आदक पाथियां नूं बालिया उहदे विचले जीव भी सड़े मरे ते अग झूठी हो गई। 42 लख जी जल मैं होते बिठल पहला काए करो, पानी च तू आप कहना कि 42 लख जीव जी पानी च रहिंदे ने, जिस पानी च अनेक जीव जमदे मरदे ने खांदे पींदे हगदे ने, वह पानी किवें सुचा है जिन्हों तू पी रहे है। अगन भी झूठी, पानी झूठा, झूठी बैस पकाया, झूठी करछी परोसन लगा, झूठे ही बैठ खाया। इत्थे सारा कुछ झूठे। पंडित आखदे जी किवें मैं सुचा भोजन तैयार कीता, बाबा कबीर कहन लगे किवें सुचा कीता चौंका, कहन लगा गऊ दे गोबर नाल। बाबा कबीर आखदे ने तेरी मत नूं की हो गया, जिहड़ी है पशु की गंदगी उहने तेरे चौंके नूं की सुचा कर जाणा है, वो तो खुद किसी पशु की गंदगी है। तू तो इंसान नू झूठा कहना है, नीच है, शूदर है, मेरे चौंक चांदा मेरा चौंका पटिया जाता है। इंसान नू तू धक्के मारदा है झूठा कह के, ते पशु की गंदगी नू तू सुचा कही जाना है, तेरी मत कित्थे है। गोबर झूठा, चौंका झूठा, झूठी दीनी कारा, गोबर भी झूठा, तेरा चौंका जड़ा माड़ा मोटा साफ सी वह भी खराब कर बैठे है। गोबर झूठा, चौंका झूठा, झूठी दीनी कारा। पुछया फिर कबीर सुचा कौन हुंदा है, कहन लगे कहो कबीर तेई नर सुचे साची परी विचारा। ऐ कबीर ओ मनुख सुचे ने जिहड़े सत दी विचार नाल जुड़ गए, वो सुचे ने। तू कहने मैं अपर शाम मैं किसी झूठी चीज नूं हाथ नहीं लांदा मता झूठा हो जावां, तू ते खुद झूठा है। गुरु नानक साहिब ने भी वचन कहे, कहन लगे पहला ते पंडित ने, पहला ते जजमान ने इशनान किया, चेले ने इशनान करके फिर उन्हें घर के बर्तना गंगा जल नाल धोता, लकड़ा नू गंगा जल नाल धोता, गिलिया लकड़ा नू फूका फाका मार बड़ी मुश्किल नाल बालिया, उहदे उपर भोजन तैयार किया, किसी बच्चे नू भी नेड़े नहीं आण दिता, मता वह हाथ ला जाए भांडे नू भांडा झूठा कर जाए। वधिया भोजन तैयार करके थाल च परोसिया, पंडित जी आए उन्होंने भी चुली की, चुली करके वह भी बैठ गए छकन। जो एक बुरकी तोड़ी सब्जी च डबो मूह च पाई, तो गुरु नानक साहब ने एक सवाल कर दिता, कहन लगे पंडित जी कोई वधिया भांडा नहीं सी तेरे कोल? कहन लगा बाबा नानक वो किवें? सतगुरु कहन लगे तेरे नालों ते तेरा चेला चंगा है, जजमान चंगा है, उन्हें सारा कुछ धो तो माज के भोजन बनाया, सोने थाल च भोजन परोसिया, पर तेरे को वधिया भांडा नहीं सी? सवाल कर दिता सतगुरु ने कि देख जजमान ने किन्नी सोच रखी, बाहरों किन्नी सफाई रखी, पहला सुचा आप होए फिर सुचे बैठा आए, पहला आप नहा के सुचा बनिया फिर उन्हें सुची थां ते आके बैठा जिथे गऊ दा गोबर दा पूचा फेरे है। पहला सुचा आप होए सुचे बैठा आए सुचे अग्गे रखे उन कोई ना पिटियो जाए। सुचा भोजन तेरे सामने लिया रखिया जिन्हों कोई ना पिटियो जाए जिन्हों किसी ने भी हाथ नहीं लाया। बच्चे ने भी उन्हें नेड़े नहीं आण दिता। घर बुजुर्ग भी भुखे जे बैठे ने पहला तेरे के भोजन रखे है। सुचा अगे रखे उन कोई ना पिटियो जाए। सुचा होए के जीविहा लगा पढ़न श्लोक। तू भी सुचा बन के आए हैं श्लोक पढ़ के खान लगे हैं। जीविहा मैंने खाना सुचा होए के जीविहा लगा पढ़न श्लोक कोठी जाई सटिया किसे लगा दोख। तू भांडा नहीं नाल लेके आया वधिया क्या लगा केड़ा भांडा। सतगुरु कह लगे देख आही भोजन इन्ना वधिया सी सोहनी थाल च रखिया सी तू इस भोजन चुक के अपने पेट की गंदगी च पा दिता। तेरे नाल ते तेरा चेला सियाना सी उन्हें ते साफ थाल च भोजन रखिया। तू इस हड चम मास का पुतला जिहदे अंदर गंदगी भरी हुई है उहदे च उस भोजन नूं सुट दिता। भोजन नूं गंदा ही कर दिता है तू। कोठी जाई सटिया ਘੈੜੀ ਥਾਂ ਦੇ ਉੱਪਰ ਤੋਂ ਸੁੱਟ ਦਿੱਤਾ ਕਿਸ ਇਹ ਲੱਗਾ ਦੋਖ। ਦੱਸ ਇਹ ਦੋਸ਼ ਕਿਹਨੂੰ ਲੱਗੇਗਾ ਹੁਣ ਇਸ ਗੱਲ ਦਾ ਪਾਪ ਕਿਹਨੂੰ ਲੱਗੇਗਾ। ਥਾਲ ਚ ਸੀ ਬੜਾ ਵਧੀਆ ਪਿਆ ਸੀ ਤੂੰ ਪੇਟ ਚ ਪਾ ਲਿਆ ਜੂਠਾ ਕਰ ਦਿੱਤਾ ਗੰਦਾ ਕਰ ਦਿੱਤਾ ਭੋਜਨ। ਜਿਸ ਭੋਜਨ ਨੂੰ ਤੂੰ ਕਹਿੰਦਾ ਰਿਹਾ ਵੀ ਆਹ ਅਨਾਜ ਵੀ ਦੇਵਤਾ ਹੁੰਦਾ ਹੈ ਘਿਓ ਵੀ ਦੇਵਤਾ ਹੁੰਦਾ ਹੈ ਪਾਣੀ ਵੀ ਦੇਵਤਾ ਹੁੰਦਾ ਹੈ ਨਮਕ ਵੀ ਦੇਵਤਾ ਹੁੰਦਾ ਹੈ ਜਿਹਨਾਂ ਨੂੰ ਤੂੰ ਦੇਵਤੇ ਕਰ ਕਰ ਮੱਥੇ ਟੇਕਦਾ ਰਿਹਾ ਉਹਨਾਂ ਇੰਨੇ ਸੋਹਣਿਆਂ ਦੇਵਤਿਆਂ ਨੂੰ ਤੂੰ ਉਸ ਗੰਦੇ ਸਰੀਰ ਚ ਪਾ ਦਿੱਤਾ। ਜਦੋਂ ਉੱਥੋਂ ਦੇਵਤੇ ਉਹ ਨਿਕਲਦੇ ਨੇ ਲੋਕਾਂ ਨੇ ਥੁੱਕ ਕੇ ਅੱਗੇ ਲੰਘਣਾ ਤੂੰ ਤੇ ਇਹਨਾਂ ਦੇਵਤਿਆਂ ਨੂੰ ਵੀ ਗੰਦਾ ਕਰ ਦਿੱਤਾ। ਕੋਠੀ ਜਾਈ ਸਟਿਆ ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਪ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਦਿੱਤਾ। ਜਦੋਂ ਤੇਰੇ ਪਾਪੀ ਸਰੀਰ ਅੰਦਰ ਗੱਡਿਆ ਗਿਆ ਉਹ ਪੰਜੇ ਦੇਵਤੇ ਚਲੇ ਗਏ ਤੂੰ ਉਹਨਾਂ ਨੂੰ ਵੀ ਇੰਨਾ ਮਲੀਨ ਕਰ ਦਿੱਤਾ ਥੁੱਕਾਂ ਪਈਆਂ ਤਿੱਤ ਲੋਕ ਹੁਣ ਉਹਨਾਂ ਦੇ ਉੱਪਰ ਥੁੱਕ ਕੇ ਲੰਘਦੇ ਨੇ। ਤੂੰ ਕਿਹੜੀ ਸੋਚ ਨੂੰ ਪਾਲਦਾ ਹੈ ਤੂੰ ਤੇ ਆਪ ਹੀ ਅੰਦਰੋਂ ਜੂਠੇ। ਹਰ ਸਰੀਰ ਦੇ ਅੰਦਰ ਤਕਰੀਬਨ 800 ਗ੍ਰਾਮ ਗੰਦਗੀ ਹਮੇਸ਼ਾ ਰਹਿੰਦੀ ਸਾਇੰਟੀਫਿਕਲੀ। ਜੇ ਇਹ ਘੱਟ ਜਾਏ ਤੇ ਮਨੁੱਖ ਬਿਮਾਰ ਹੋ ਜਾਂਦਾ ਹੈ। ਹਰ ਸਰੀਰ ਦੇ ਅੰਦਰ ਹੈ ਇਹਦੇ ਤੋਂ ਬਿਨਾਂ ਤੇ ਸਰੀਰ ਵੀ ਨਹੀਂ ਚੱਲਦਾ ਕਿਉਂਕਿ ਤੇਜ਼ਾਬੀ ਮਰਦਾ ਹੈ ਇਹਨੇ ਸਰੀਰ ਨੂੰ ਤਾਪ ਦੇਣਾ ਹੋਰ ਬੜੇ ਕੰਮ ਕਰਨੇ ਨੇ। ਤੇ ਜੇ ਆਪ ਹੀ ਤੂੰ ਅੰਦਰੋਂ ਜੂਠਾ ਤੇ ਕਹਿੰਦਾ ਬਾਹਰੋਂ ਮੈਂ ਕਿਸੇ ਚੀਜ਼ ਨੂੰ ਹੱਥ ਨਾ ਲਾਵਾਂ ਜੂਠਾ ਹੋ ਜਾਵਾਂ ਤੂੰ ਤੇ ਸੁੱਚਾ ਹੋਇਆ ਹੀ ਨਹੀਂ ਹੈ। ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਪ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਯਾਦ ਰੱਖ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ। ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਏ। ਜਿਹੜੀ ਜ਼ਬਾਨ ਰੱਬ ਦਾ ਨਾਂ ਨਹੀਂ ਲੈਂਦੀ ਨਾ ਉਹ ਜੂਠੀ ਹੈ ਲੋਕ ਉਹਦੇ ਤੇ ਥੁੱਕ ਕੇ ਜਾਣਗੇ। ਜੇ ਤੂੰ ਨਾਮ ਨਾਲ ਨਹੀਂ ਜੁੜਿਆ ਫਿਰ ਜੈ ਹੈ ਆਟਾ ਲੂਣ ਜਿਉ ਸੋਨ ਸਮਾਨ ਸਰੀਰ। ਜਿਵੇਂ ਆਟੇ ਲੂਣ ਨੂੰ ਤੂੰ ਗੰਦਗੀ ਕਰ ਦਿੰਦਾ ਨਾ ਖਾ ਕੇ ਆਹ ਸੋਨੇ ਵਰਗੇ ਸਰੀਰ ਨੇ ਵੇਖਦੇ ਨਾਮ ਤੋਂ ਬਿਨਾਂ ਗੰਦਗੀ ਹੋ ਜਾਣਾ ਹੈ ਇਹਨੇ ਵੀ ਇੱਕ ਦਿਨ ਇਸੇ ਤਰ੍ਹਾਂ ਖਤਮ ਹੋਣਾ ਹੈ। ਤੂੰ ਕਹਿੰਦਾ ਮੈਂ ਅਪਰ ਸ਼ਾਂ ਮੈਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ ਮਤਾ ਮੈਂ ਜੂਠਾ ਹੋ ਜਾਵਾਂ। ਸਤਿਗੁਰੂ ਕਹਿਣ ਲੱਗੇ ਅਪਰਸ਼ ਪਤਾ ਕਿਹੜੇ ਸਤਿਗੁਰੂ ਦੀ ਅੱਜ ਦੇ ਬਚਨ ਔਰ ਧਾਰ ਹੈ ਜੋ ਅੰਤਰ ਨਾਮ ਜਿਹੜਾ ਆਪਣੇ ਹਿਰਦੇ ਵਿੱਚ ਰੱਬ ਦੇ ਨਾਮ ਨੂੰ ਧਾਰ ਲੈਂਦਾ ਪਰਮਾਤਮਾ ਦੇ ਨਾਮ ਨੂੰ ਟਿਕਾ ਲੈਂਦਾ। ਸਰਬ ਮੈਂ ਪੇਖੈ ਭਗਵਾਨ ਹਰ ਇੱਕ ਦੇ ਵਿੱਚੋਂ ਰੱਬ ਨੂੰ ਦੇਖਦਾ। ਉਹ ਲੋਕਾਂ ਨੂੰ ਨੀਚ ਕਹਿ ਕੇ ਉਹਨਾਂ ਤੋਂ ਦੌੜਦਾ ਨਹੀਂ ਹੈ। ਉਹ ਇਹ ਨਹੀਂ ਆਖਦੇ ਨੀਚ ਦਾ ਪਰਛਾਵਾਂ ਮਤਾ ਮੈਨੂੰ ਪਿੱਟਿਆ ਜਾਏ। ਉਹ ਤੇ ਦੁਨੀਆਂ ਚ ਰੱਬ ਦੇਖਦਾ ਉਹਦੇ ਲਈ ਸਾਰਾ ਜਗਤ ਹੀ ਰੱਬ ਹੈ। ਜੋ ਦਿਸੈ ਸੋ ਤੇਰਾ ਰੂਪ ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਉਹ ਊਚ ਨੀਚ ਨੀ ਊਚ ਨੀਚ ਚੋਂ ਰੱਬ ਦੇਖਦਾ ਹੈ। ਸਗਲ ਬਨਸਪਤੀ ਮੈਂ ਬਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਜਿਹਨੂੰ ਕੱਲ ਤੱਕ ਮੈਂ ਊਚ ਤੇ ਨੀਚ ਕਹਿੰਦਾ ਰਿਹਾ ਇਹਨਾਂ ਚ ਤੇ ਮੇਰਾ ਰੱਬ ਵਸਦਾ ਹੈ ਰੱਬੀ ਜੋਤ ਸਮਾਈ ਹੋਈ ਹੈ, ਹਰੇਕ ਹਿਰਦੇ ਚ ਉਹ ਬੈਠਾ ਹੋਇਆ ਹੈ। ਏਕ ਅਨੇਕ ਵਿਆਪਕ ਪੂਰਕ ਜਪ ਦੇਖੋ ਤੱਕ ਕੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਦੂਜੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰਫੇਨ ਬੁਦਬਦਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤਾ ਨਾ ਹੋਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਪਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮਤਾ ਲੋਕੋ ਤੁਸੀਂ ਭੁਲੇਖੇ ਚ ਪੈ ਜਾਓ, ਆ ਊਚ ਹੈ ਨੀਚ ਹੈ ਨਹੀਂ, ਸਾਰਿਆਂ ਚ ਰੱਬ ਬੈਠਾ। ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰਿਓ ਸਭ ਠਾਈ, ਸਾਰਿਆਂ ਚ ਬੈਠਾ। ਹਰੇਕ ਸਰੀਰ ਅੰਦਰ, ਹਰੇਕ ਹਿਰਦੇ ਅੰਦਰ ਉਹਦਾ ਵਾਸ ਹੈ। ਜੇ ਸਾਰਿਆਂ ਚ ਰੱਬ ਹੈ, ਤੂੰ ਮਨੁੱਖਾਂ ਨੂੰ ਛੋਣ ਤੇ ਕਿਉਂ ਡਰੀ ਜਾਂਦਾ? ਮਤਾ ਇਸ ਨੀਚ ਨੂੰ ਹੱਥ ਲਾ ਲਵਾਂ ਪਿੱਟਿਆ ਜਾਵਾਂ, ਮਤਾ ਇਹਦਾ ਪਰਛਾਵਾਂ ਮੈਨੂੰ ਛੂ ਜਾਏ ਪਿੱਟਿਆ ਜਾਵਾਂ? ਨਹੀਂ, ਤੂੰ ਦੂਜੇ ਚੋਂ ਰੱਬ ਦੇਖ ਤਾਂ ਅਪਰ ਸ਼ੈ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖਿਆ ਭਗਵਾਨ। ਜਿਹੜਾ ਸਾਰਿਆਂ ਚੋਂ ਰੱਬ ਨੂੰ ਦੇਖਦਾ, ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਨਿਮਖ ਆਖਦੇ ਨੇ ਅੱਖ ਪਲਕ ਝਪਕਣ ਜਿਤਨਾ ਸਮਾਂ, ਜਿਹੜਾ ਇੱਕ ਇੱਕ ਪਲ ਇਸ ਰਵੇ ਹੋਏ ਰੱਬ ਨੂੰ ਮੱਥਾ ਟੇਕਦਾ। ਸੰਸਾਰ ਵਿੱਚ ਵਿਆਪਕ ਰੱਬ ਅੱਗੇ ਝੁਕਦਾ ਹੈ, ਇਸ ਰੱਬ ਦੀ ਸੇਵਾ ਕਰਦਾ ਹੈ। ਨੀਚ ਕਹਿ ਕੇ ਇਹਦੇ ਤੋਂ ਕੰਮ ਨਹੀਂ ਕਰਾਂਦਾ, ਵਿਗਾਰ ਦੇ ਵਿੱਚ ਆਪ ਇਸ ਦੁਨੀਆਂ ਦੀ ਸੇਵਾ ਕਰਦਾ ਹੈ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਦਰਸ਼ਨ ਪਾਈਏ, ਤਾਂ ਹਜ਼ੂਰੀ ਰੱਬ ਦੀ ਚ ਪ੍ਰਵਾਨ ਚੜ੍ਹਦਾ, ਜਦੋਂ ਦੁਨੀਆਂ ਦੀ ਸੇਵਾ ਕਰਦਾ, ਕਿਉਂਕਿ ਉਹਦੇ ਚ ਤੇ ਰੱਬ ਬੈਠੇ। ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਇੱਕ ਇੱਕ ਪਲ ਇਸ ਰਵੇ ਹੋਏ ਜੀਵਾਂ ਚ ਬੈਠੇ ਰੱਬ ਨੂੰ ਮੱਥੇ ਟੇਕਦਾ, ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦਾ ਅਦਬ ਕਰਦਾ, ਉਹਨਾਂ ਨੂੰ ਆਦਰ ਦਿੰਦਾ। ਨਾਨਕ ਉਹ ਅਪਰਸ਼ ਸਗਲ ਨਿਸਤਾਰ ਹੈ, ਉਹ ਅਪਰਸ਼ ਹੈ ਹੇ ਨਾਨਕ। ਐਸੇ ਬੰਦੇ ਦੀ ਸੰਗਤ ਕੀਤਿਆਂ ਤੇ ਕਈ ਲੋਕ ਵਿਕਾਰਾਂ ਤੋਂ ਬਚ ਜਾਂਦੇ ਨੇ, ਵਿਕਾਰਾਂ ਦੇ ਸਮੁੰਦਰ ਤੋਂ ਤਰ ਜਾਂਦੇ ਨੇ। ਹੁਣ ਅਪਰਸ਼ ਦੀ ਵਿਆਖਿਆ ਕੀਤੀ ਪਹਿਲੇ ਪਦੇ ਚ ਪੰਚਮ ਗੁਰਦੇਵ ਨੇ ਕਿ ਤੂੰ ਕਹਿੰਦਾ ਨਾ ਵੀ ਮੈਂ ਆ ਮਾਈਕ ਨੂੰ ਹੱਥ ਨਹੀਂ ਲਾਣਾ, ਮੈਂ ਟੂਟੀ ਨੂੰ ਹੱਥ ਨਹੀਂ ਲਾਣਾ, ਮੈਂ ਕਿਸੇ ਬੰਦੇ ਨੂੰ ਹੱਥ ਨਹੀਂ ਲਾਣਾ ਮਤਾ ਪਿੱਟਿਆ ਜਾਵਾਂ, ਮੈਂ ਮੱਥਾ ਟੇਕਣ ਲੱਗਿਆ ਜ਼ਮੀਨ ਨੂੰ ਹੱਥ ਨਹੀਂ ਲਾਣਾ ਮਤਾ ਪਿੱਟਿਆ ਜਾਵਾਂ, ਮੈਂ ਨੋਟ ਨੂੰ ਪੈਸੇ ਨੂੰ ਹੱਥ ਨਹੀਂ ਲਾਣਾ ਮਤਾ ਪਿੱਟਿਆ ਜਾਵਾਂ, ਮੈਂ ਫਲਾਣੇ ਇਨਸਾਨ ਨੂੰ ਹੱਥ ਨਹੀਂ ਲਾਣਾ, ਉਹਦੇ ਪਰਛਾਵੇਂ ਦੇ ਨੇੜੇ ਨਹੀਂ ਲੰਘਣਾ ਮਤਾ ਪਿੱਟਿਆ ਜਾਵਾਂ। ਸਤਿਗੁਰੂ ਕਹਿਣ ਲੱਗੇ ਉਹ ਜੀਵ ਤੂੰ ਉਦੋਂ ਪਿੱਟਿਆ ਜਾਂਦਾ ਜਦੋਂ ਤੇਰੀ ਜੀਵ ਨੂੰ ਝੂਠ ਛੋ ਜਾਂਦਾ। ਜੇ ਅਪਰਸ਼ ਬਣਨਾ ਹੈ ਨਾ ਵੀ ਮੈਂ ਛੂਵਾਂ ਨਾ, ਤੇਰੀ ਜੀਵ ਝੂਠ ਨੂੰ ਨਹੀਂ ਛੂਹਣੀ ਚਾਹੀਦੀ। ਜੇ ਤੂੰ ਚਾਹੁੰਦਾ ਤੇ ਆਪਣੀ ਜ਼ਬਾਨ ਨਾਲ ਕਦੀ ਝੂਠ ਨਾ ਬੋਲੀ ਜ਼ਿੰਦਗੀ ਚ, ਜਿੱਦਣ ਝੂਠ ਤੇਰੀ ਜੀਵ ਨੂੰ ਛੋ ਗਿਆ ਸਮਝ ਲਈ ਤੂੰ ਪਿੱਟਿਆ ਗਿਆ। ਹਾਂ, ਆਪਣੀ ਜੀਵ ਨੂੰ ਝੂਠ ਤੋਂ ਬਚਾ ਕੇ ਰੱਖੀ। ਮਿੱਥਿਆ ਨਾਹੀ ਰਸਨਾ ਪਰਸ਼, ਮਿੱਥਿਆ ਆਖਦੇ ਨੇ ਝੂਠ ਨੂੰ, ਮਿੱਥਿਆ ਨਾਹੀ ਮੈਨੇ ਨਹੀਂ, ਰਸਨਾ ਮੈਨੇ ਜੀਵ, ਪਰਸ਼ ਮੈਨੇ ਛੂ। ਆਪਣੀ ਜੀਵ ਨਾਲ ਝੂਠ ਨਾ ਛੂਵੇ ਮਤਾ ਕੱਟਿਆ ਜਾਏ। ਤੂੰ ਤੇ ਕਹਿੰਦੇ ਮੈਂ ਲੰਗਰ ਨਹੀਂ ਛਕਦਾ, ਮਤਾ ਜੀਵ ਨੂੰ ਲੰਗਰ ਲਾਵਾਂ ਪਿੱਟਿਆ ਜਾਵਾਂ, ਪਤਾ ਨੀ ਕਿੰਨੇ ਬਣਾਇਆ, ਹੋ ਸਕਦਾ ਅੰਮ੍ਰਿਤਧਾਰੀ ਨੇ ਨਾ ਬਣਾਇਆ ਹੋਵੇ। ਕਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਨੂੰ ਤਿਆਰ ਨਹੀਂ ਹੁੰਦੇ, ਪਤਾ ਨੀ ਜੀ ਕਿੰਨੇ ਦੇਗ ਬਣਾਈ, ਐਵੇਂ ਲੈ ਲਵਾਂਗੇ ਅਸੀਂ, ਮਤਾ ਜੀਵ ਤੇ ਰੱਖੀ ਅਸੀਂ ਪਿੱਟੇ ਜਾਈਏ। ਸਤਿਗੁਰੂ ਕਹਿਣ ਲੱਗੇ ਉਹ ਜੀਵ ਜਿੱਦਣ ਜ਼ਬਾਨ ਨਾਲ ਤੇਰੇ ਝੂਠ ਛੋ ਜਾਂਦਾ ਨਾ, ਉਦਣ ਤੂੰ ਜੂਠਾ ਹੋ ਜਾਂਦਾ। ਜ਼ਬਾਨ ਨਾਲ ਝੂਠ ਨਾ ਛੂਵੀ। ਜੇ ਤੂੰ ਸੱਚੀ ਮੁੱਚੀ ਅਪਰਸ਼ ਬਣਨਾ ਕਿ ਮੈਂ ਸਪਰਸ਼ ਨਾ ਕਰਾਂ ਕਿਸੇ ਚੀਜ਼ ਨੂੰ, ਤੇ ਦੇਖੀ ਤੇਰੀ ਜੀਵ ਨੂੰ ਝੂਠ ਨਹੀਂ ਸਪਰਸ਼ ਹੋਣਾ ਚਾਹੀਦਾ, ਝੂਠ ਨਾ ਤੇਰੀ ਜੀਵ ਨੂੰ ਛੂਵੇ, ਤਾਂ ਤੇਰੀ ਜੀਵ ਸੁੱਚੀ ਹੈ। ਜਦੋਂ ਝੂਠ ਦੀ ਬਜਾਏ ਸੱਚ ਨਾਲ ਜੁੜੇਗਾ, ਇਸ ਰਸਨਾ ਨਾਲ ਮਿੱਥਿਆ ਨਾ ਛੂਵੇ, ਮਿੱਥਿਆ ਨਾਹੀ ਰਸਨਾ ਪਰਸ, ਜੇ ਛੂਹਣਾ ਹੋਵੇ ਤੇ ਇਸ ਰਸਨਾ ਦੇ ਨਾਲ ਨਾਮ ਨੂੰ ਛੂਈ, ਇਹ ਰਸਨਾ ਤੂੰ ਅੰਮ੍ਰਿਤ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਨੀ ਪਾਈਏ ਸਤਿਗੁਰੂ ਮਿਲੇ ਜਿਸ ਆਏ ਕਹਿ ਨਾਨਕ ਹੋਰ ਅੰਮ੍ਰਿਤ ਸਭ ਵਿਸਰੇ ਜਾਂ ਹਰ ਵਸੈ ਮਨਾਏ ਰਸਨਾ ਦੇ ਨਾਲ ਨਾਮ ਨੂੰ ਛੂਹ ਲਈ ਰੀਮਨ ਰਾਮ ਸਿਉਂ ਕਰ ਪ੍ਰੀਤ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਜੇ ਝੂਠ ਜੀਵ ਨੂੰ ਛੋਇਆ ਜੀਵ ਜੂਠੀ ਹੋ ਜਾਂਦੀ ਹੈ ਤੇ ਜੀਵ ਨਾਲ ਸੱਚ ਨੂੰ ਛੂਹ ਨਹੀਂ ਜੀਵ ਸੁੱਚੀ ਹੋ ਜਾਏਗੀ ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ ਜੀਵ ਤੇਰੀ ਸੁੱਚੀ ਹੋ ਜਾਏਗੀ ਜੇ ਅਪਰਸ਼ ਬਿਣਨੇ ਜੀਵ ਨਾਲ ਝੂਠ ਨਾ ਛੋਵੀ ਮਿਥਿਆ ਨਾਹੀਂ ਰਸਨਾ ਪਰਸ਼ ਆਪਣੀ ਰਸਨਾ ਆਪਣੀ ਜ਼ਬਾਨ ਤੋਂ ਝੂਠ ਨਾ ਛੋਵੀ ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਤੇਰੇ ਮਨ ਦੇ ਵਿੱਚ ਰੱਬ ਦੇ ਦਰਸ਼ਨਾਂ ਦੇ ਪ੍ਰਤੀ ਪ੍ਰੀਤ ਪੈਦਾ ਹੋ ਜਾਏ ਰੱਬ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ ਉਹਦੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਏ ਕਿਸ ਰੱਬ ਦੀ ਉਹਦਾ ਨਾਮ ਇੱਥੇ ਲਿਖਿਆ ਨਿਰੰਜਨ ਨਿਰੰਜਨ ਮੈਨੇ ਅੰਜਨ ਤੋਂ ਪਰੇ ਮਾਇਆ ਦੀ ਛੋਣ ਦੀ ਨੀਚ ਦੀ ਅਪਵਿੱਤਰਤਾ ਦੀ ਕਾਲਖ ਤੋਂ ਪਰੇ ਜਿੱਦਣ ਨਿਰਅੰਜਨ ਰੱਬ ਅੰਦਰ ਤੇਰੇ ਆ ਜਾਏਗਾ ਨਾ ਕੋਈ ਵੀ ਮਾਇਆ ਦਾ ਵਿਕਾਰਾਂ ਦਾ ਅੰਜਨ ਤੈਨੂੰ ਛੂਹ ਨਹੀਂ ਸਕਦਾ ਅੰਜਨ ਆਖਦੇ ਨੇ ਕਾਲਖ ਨੂੰ ਇਸ ਕਰਕੇ ਸੁਰਮੇ ਨੂੰ ਵੀ ਅੰਜਨ ਕਿਹਾ ਜਾਂਦਾ ਹੈ ਕਿਉਂਕਿ ਉਹ ਵੀ ਕਾਲਾ ਹੁੰਦਾ ਹੈ ਨਿਰਅੰਜਨ ਮੈਨੇ ਜਿੱਥੇ ਕਾਲਖ ਨਹੀਂ ਰੱਬ ਉਹ ਹੈ ਜਿਹਨੂੰ ਵਿਕਾਰਾਂ ਦੀ ਕਾਲਖ ਛੂੰਹਦੀ ਨਹੀਂ ਹੈ ਜਿੱਦਣ ਨਿਰੰਜਨ ਤੇਰੇ ਮਨ ਅੰਦਰ ਆ ਜਾਏਗਾ ਨਾ ਫਿਰ ਝੂਠ ਦੀ ਕਾਲਖ ਵੀ ਤੈਨੂੰ ਛੂਹ ਨਹੀਂ ਸਕੇਗੀ ਨਿੰਦਿਆ ਚੁਗਲੀ ਦੀ ਕਾਲਖ ਨਹੀਂ ਤੈਨੂੰ ਛੂਹ ਸਕੇਗੀ ਪਰ ਧਨ ਪਰ ਰੂਪ ਦੀ ਕਾਲਖ ਨਹੀਂ ਛੂਹ ਸਕੇਗੀ ਪਾਪਾਂ ਵਿਕਾਰਾਂ ਦੀ ਕਾਲਖ ਤੈਨੂੰ ਛੂਹ ਨਹੀਂ ਸਕੇਗੀ ਤੂੰ ਸੱਚਮੁੱਚ ਅਪਰਸ਼ ਹੋ ਜਾਏਗਾ ਕਦੀ ਨਿਰੰਜਨ ਨਾਲ ਤੇ ਜੁੜ ਅੰਜਨ ਤੋਂ ਰਹਿਤ ਹੋ ਜਾਏਗਾ ਮਿਥਿਆ ਨਾਹੀ ਰਸਨਾ ਪਰਸ ਆਪਣੀ ਜੀਵ ਤੋਂ ਝੂਠ ਨੂੰ ਨਾ ਛੂਵੀ ਜੇ ਛੂਹਣਾ ਹੋਵੇ ਤੇ ਨਿਰੰਜਨ ਰੱਬ ਨੂੰ ਛੋ ਲਈ ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਤੇਰੇ ਮਨ ਵਿੱਚ ਰੱਬ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ ਵਿਕਾਰਾਂ ਦੀ ਕਾਲਖ ਤੋਂ ਰਹਿਤ ਰੱਬ ਦੇ ਦਰਸ਼ਨ ਤੇਰੇ ਅੰਦਰ ਸਮਾ ਜਾਣ ਰੱਬ ਦੇ ਦੀਦਾਰ ਹੋ ਜਾਣ ਕਿਉਂਕਿ ਉਹਨੂੰ ਵਿਕਾਰਾਂ ਦੀ ਮੈਲ ਛੂੰਹਦੀ ਨਹੀਂ ਹੈ ਤਰਸਿਆ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੈ ਆਹ ਤੈਨੂੰ ਦੱਸਾਂ ਅੱਖਾਂ ਨੂੰ ਕਿਵੇਂ ਸੁੱਚਾ ਕਰੀਦੈ ਅੱਖਾਂ ਨੂੰ ਕਿਵੇਂ ਝੂਠ ਤੋਂ ਬਚਾਈਦੈ ਜੇ ਤੂੰ ਚਾਹੁੰਦਾ ਨਾ ਅੱਖਾਂ ਜੂਠੀਆਂ ਨਾ ਹੋਣ ਇਹਨਾਂ ਅੱਖਾਂ ਨਾਲ ਇੱਕ ਪਰਾਇਆ ਧਨ ਨਾ ਦੇਖੀ ਦੂਜਾ ਪਰਾਇਆ ਰੂਪ ਨਾ ਦੇਖੀ ਪਰਾਈ ਇਸਤਰੀ ਤੇ ਪਰਾਏ ਧਨ ਨੂੰ ਅੱਖਾਂ ਨਾਲ ਦੇਖੇਗਾ ਤੇਰੀਆਂ ਅੱਖਾਂ ਜੂਠੀਆਂ ਹੋ ਜਾਣਗੀਆਂ ਬਾਹਰੋਂ ਭਾਵੇਂ ਲੱਖ ਨਾ ਹੀ ਚੱਲ ਪਰਤਰੈ ਰੂਪ ਨਾ ਪੇਖੈ ਨੇਤਰ ਪਰਤਰੈ ਮੈਨੇ ਪਰਾਈ ਤਰਿਆ ਪਰਾਈ ਇਸਤਰੀ ਦਾ ਰੂਪ ਨਾ ਪੇਖੈ ਨੇਤਰ ਮੈਨੇ ਅੱਖਾਂ ਨਾ ਦੇਖਣ ਜੇ ਤੂੰ ਅੱਖਾਂ ਨੂੰ ਸੁੱਚਾ ਕਰਨਾ ਆ ਤੈਨੂੰ ਦੱਸਾਂ ਅੱਖਾਂ ਨੂੰ ਪਰਾਏ ਧਨ ਤੇ ਪਰਾਏ ਰੂਪ ਨਾਲ ਛੂਵੀ ਨਾ ਇੱਥੇ ਕੱਲਾ ਪਰਾਇਆ ਰੂਪ ਕਿਹਾ ਅਨੇਕਾਂ ਥਾਈ ਪਰਾਇਆ ਧਨ ਵੀ ਨਾਲ ਕਹਿ ਦਿੱਤਾ ਅੱਖੀ ਸੂਤਕ ਵਿਖਣਾ ਪਰਤਰੈ ਪਰ ਧਨ ਰੂਪ ਉੱਥੇ ਪਰਾਏ ਧਨ ਦੀ ਵੀ ਗੱਲ ਕਰ ਦਿੱਤੀ ਜਦੋਂ ਦੂਜੇ ਤੇ ਧਨ ਨੂੰ ਨਜ਼ਰ ਭਰ ਦੇਖਦਾ ਨਾ ਖੋਲਵਾਂ ਉਦੋਂ ਤੇਰੀਆਂ ਅੱਖਾਂ ਜੂਠੀਆਂ ਹੋ ਜਾਂਦੀਆਂ ਨੇ ਉਦੋਂ ਅੱਖਾਂ ਨੀਚ ਹੋ ਜਾਂਦੀਆਂ ਨੇ ਇਹਨਾਂ ਤੋਂ ਬਚਾ ਕੇ ਰੱਖੀ ਜਿੱਦਣ ਪਰਾਇਆ ਰੂਪ ਦੇਖੇ ਅੱਖਾਂ ਨੂੰ ਜੂਠੀਆਂ ਨਾ ਕਰ ਬੈਠੀ ਅੱਖਾਂ ਨੂੰ ਅਪਵਿੱਤਰ ਨਾ ਕਰ ਬੈਠੀ ਅੱਖਾਂ ਸੁੱਚੀਆਂ ਰਹਿਣ ਪੁੱਛੇ ਸਤਿਗੁਰੂ ਪਰਾਇਆ ਰੂਪ ਦੇਖ ਕੇ ਅੱਖਾਂ ਕਿਵੇਂ ਸੁੱਚੀਆਂ ਰਹਿ ਸਕਦੀਆਂ ਨੇ ਤੇ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਕਹਿੰਦੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਜਦੋਂ ਪਰਾਇਆ ਰੂਪ ਦੇਖੇ ਸੁੰਦਰਤਾ ਦੇਖੇ ਉਦੋਂ ਉਹਨਾਂ ਨੂੰ ਮਾਂ ਭੈਣ ਤੇ ਧੀ ਕਰਕੇ ਜਾਣੀ ਤੇਰੀਆਂ ਅੱਖਾਂ ਸਾਫ ਰਹਿਣਗੀਆਂ ਸੁੱਚੀਆਂ ਰਹਿਣਗੀਆਂ ਤੇਰੀਆਂ ਅੱਖਾਂ ਜੂਠੀਆਂ ਨਹੀਂ ਹੋਣਗੀਆਂ ਵਿਕਾਰਾਂ ਦੇ ਵਿੱਚ ਜੇ ਦੇਖਣਾ ਹੋਵੇ ਤੇ ਜੀਵਨ ਦੇ ਵਿੱਚ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਦੇਖਣਾ ਹੋਵੇ ਅੱਖਾਂ ਦੇ ਨਾਲ ਦੂਜਿਆਂ ਚੋਂ ਬੈਠੇ ਰੱਬ ਨੂੰ ਦੇਖ ਲਈ ਇਹ ਨੇਤਰੋ ਮੇਰੇ ਹੋ हर तुम मैं जोत धरी हर बिन अवर ना देखो कोई हर बिन अवर ना देखो कोई नदरी हर निहालिया ए विश्व संसार तुम देख दे ए हर का रूप है हर रूप नदरी आया कह नानक गुरु प्रसादी बुझिया जां विखा हर एक है हर बिन अवर ना कोई कह नानक एह नेत्र अंध से सतगुर मिले दिव दृष्टि इन्हू कहते ने दिव दृष्टि ना कि कोई ऐसिया अखा जिहड़ियां चमत्कारी जोगी साध आखदे ने दिव दृष्टि का मतलब अखा की दृष्टि हुण दूजे चो रब देखी जाती है ये तो वधिया चमत्कारी अखा केड़ियां हो सकदियां ने कि दुश्मन भी आवे उहदे चो भी रब देखण पराया धन पराया रूप आवे उहदे विचों भी रब देखी जाण इहदे नाल वड्डी करामाती दिव दृष्टि केड़ी हो सकती है इत्थे गुरु ने समझ दित्ती कह नानक गुरु प्रसादी बुझिया गुरु की कृपा नाल समझ लगी जा वेखा हर एक है जिधर भी देखदा इक रब ही देखदा हर बिन अवर ना कोई रब तो बिना मैं दूजे नूं देखदा ही कोई नहीं आ कह नानक एह नेत्र अंध से सतगुर मिले दिव दृष्टि होई जिधर दा गुरु तो ज्ञान लिया ना गुरु ने चमत्कारी अखां दे दित्तियां हुण अखां रब तो बिना किसे नूं देखदियां ही नहीं है जिधर देखदियां ने रब देखदियां ने जै जै देखो तै हजूर जिधर देखदा रब नजर आंदे परत्रै रूप ना पिखे नेत्र जे अखां नूं जूठियां होण तो बचाने ते इन्हां अखां नाल पराई स्त्री दा रूप ना दिखी साध की टहल संत संग हेत बल्कि गुरु साहब दी टहल सेवा करी संत संग मैंने गुरमुख जिन्हां दी संगत विच बह के हेत मैंने प्यार नाल भाव साध संगत विच बैठ गुरु साध दी सेवा करी साधु सतगुरु जे मिले तां पाईए गुणी निधान जिदन साधु सतगुरु मिलदा है ना फिर गुणा दा खजाना जीवन च पैदा हुंदा है फिर गुण पैदा हुंदे ने नित जे साधु सतगुरु ना ना मिले सतगुरु साध ना सेविया हर भगत ना पाई जे सतगुरु साध ना मिले हरि की भगती ना मिले फिर नहीं सिख सिख उदो जो साधु सतगुरु ते मिल जांदे है साध की टहल संत संग हेत गुरु साध दी टहल सेवा करी साध संगत दे हित नाल जुड़ी साध संगत च बैठ रब दे प्रेम नाल जुड़ी ते गुरु दी सेवा करी गुरु दी सेवा किवें करिए गुरु की सेवा शब्द विचार जिदन गुरु दे शब्द दी विचार नूं जिंदगी च मन लैंदे ना उदन तेरी गुरु दी सेवा हो जांदी है इह है सेवा हुण कोई पिता दे पैर पुट्टे उहदियां लत्तां दबाए ते पिता कहे मैनू प्यास बड़ी लगी है पानी पिला दे मेरे पुत्र ते पुत्र कहे तेरियां लत्तां दबा मैं थोड़ी सेवा है तू बैठा रह टिक के जे ओह पिता नूं पानी नहीं ना लिया के दिंदा ओह काहदी सेवा पिता दी पिता दा कहना नहीं मन रहा हाँ अपने वल्लों पैर दबा रहा है पैर घुट रहा लत्तां दबा रहा है पर कहना नहीं मन रहा पिता दा वो कादी पिता की सेवा है पिता की सेवा से ता है ना जो पिता कहे पुत्र दौड़ के उस काम नु करे मने कोई मथा टेक दे कोई परिक्रमा कर रहा है कोई वधिया भेटा लिया के रख रहा है कोई रुमाला चढ़ा रहा है कोई चौक साहब चढ़ा रहा है कोई माया भेट कर रहा है पर गुरु कहंदे तू जिंदगी चो विकार छड़ दे गुण धारण कर लै जे सिख वो ना करे तो कादी सेवा है पढ़न सुनने वाले बड़े ने पर सेवा उहदी प्रवान जिहड़ा गुरु दे हुकम नूं मन लैंदा है सो सिख सखा बंदत है भाई जे गुरु के भाणे विच आवे जिहड़ा गुरु दे हुकम नूं कमांदा है सेवक सिख पूजण सब आवे सेवक सेवा करन वाले बहुत आंदे ने सेवक सिख पूजण सब आवे सब गावे हर हर उत्तम बाणी गाविया सुनिया तिनका हर थाई पावे जिन सतगुर की आज्ञा सत सत कर मानी गाउना सुनना उहदा प्रमाण जिहड़ा गुरु दी हर आज्ञा नूं सत वचन करके मन लैंदा है यह गुरु दी सेवा है गुरु की सेवा शब्द दी विचार नाल जुड़न दा भाव गुरु दे शब्द नूं कमाउणा जिंदगी दे विच असली सेवा यह बाहरी सेवा भी जरूरी नहीं ਜਿੱਥੇ ਪਿਤਾ ਨੂੰ ਪਾਣੀ ਲਿਆ ਦੇਣਾ ਉੱਥੇ ਪੈਰ ਵੀ ਘੁੱਟਣੇ ਤੇ ਜ਼ਰੂਰੀ ਨੇ ਨਾ। ਹਾਂ, ਬਾਹਰੀ ਸੇਵਾ ਤੱਕ ਸੀਮਤ ਨਾ ਰਹਿ ਜਾਈ, ਗੁਰੂ ਦੇ ਹੁਕਮ ਨੂੰ ਵੀ ਜ਼ਿੰਦਗੀ 'ਚ ਮੰਨ ਲਈ। ਸਾਧ ਕੀ ਟਹਿਲ ਸੰਤ ਸੰਗ ਹੇ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਜੇ ਤੂੰ ਚਾਹੁੰਦਾ ਨਾ ਮੇਰੇ ਕੰਨ ਸੁੱਚੇ ਰਹਿਣ, ਜੂਠੇ ਨਾ ਹੋਣ, ਆਪਣੇ ਕੰਨਾਂ ਦੇ ਵਿੱਚ ਨਿੰਦਿਆ ਦੀ ਜੂਠ ਨਾ ਪਾ ਲਈ, ਕਿਸੇ ਦੀ ਨਿੰਦਿਆ ਦੀ ਜੂਠ ਤੇਰੇ ਕੰਨਾਂ 'ਚ ਨਾ ਆ ਜਾਏ। ਨਿੰਦਿਆ ਆਖਦੇ ਨੇ ਕਿਸੇ ਸੱਚੇ ਪ੍ਰਤੀ ਗਲਤ ਲਫ਼ਜ਼ ਕਹਿਣੇ, ਝੂਠੇ ਗੱਲ ਕਹਿਣੇ। ਹਾਂ, ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੁੰਦੀ ਕਦੀ ਵੀ, ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ। ਜਿਹਨੂੰ ਭਗਤ ਕਬੀਰ ਨੇ ਵੀ ਕਹਿ ਦਿੱਤਾ, ਕੋਈ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ, ਇਹ ਭਗਤ ਕਬੀਰ ਨੇ ਨਿੰਦਾ ਨਹੀਂ ਕੀਤੀ, ਸੱਚ ਨੂੰ ਸੱਚ ਕਿਹਾ। ਨਿੰਦਾ ਉਦੋਂ ਹੁੰਦੀ ਹੈ ਜਦੋਂ ਕਿਸੇ ਸੱਚੇ ਨੂੰ ਝੂਠਾ ਕਿਹਾ ਜਾਂਦਾ ਹੈ, ਉਹਨੂੰ ਨਿੰਦਾ ਆਖਦੇ ਨੇ। ਦੇਖੀ ਤੇਰੇ ਕੰਨਾਂ 'ਚ ਨਿੰਦਿਆ ਨਾ ਪਵੇ। ਲੋਕ ਸਾਡੇ ਦਰਵਾਜ਼ੇ 'ਤੇ ਗੰਦਗੀ ਸੁੱਟ ਜਾਣ, ਅਸੀਂ ਉਹਦੇ ਨਾਲ ਝਗੜਾ ਕਰਦੇ ਹਾਂ। ਲੋਕ ਸਾਡੇ ਕੱਪੜਿਆਂ 'ਤੇ ਗੰਦਗੀ ਸੁੱਟ ਦੇਣ, ਕੂੜਾ ਸੁੱਟ ਦੇਣ, ਅਸੀਂ ਉਹਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਜਦੋਂ ਲੋਕ ਸਾਡੇ ਕੰਨਾਂ ਦੇ ਵਿੱਚ ਨਿੰਦਿਆ ਦਾ ਕੂੜਾ ਕਰਕਟ ਸੁੱਟ ਜਾਣ, ਅਸੀਂ ਖੁਸ਼ ਹੋ ਜਾਂਦੇ ਹਾਂ। ਇਹਦੇ ਵਰਗਾ ਤਾਂ ਮਿੱਤਰ ਹੀ ਕੋਈ ਨਹੀਂ ਮੇਰਾ, ਇੰਨੀ ਵਧੀਆ ਫਲਾਣੇ ਦੀ ਗੱਲ ਸੁਣਾਈ ਇਹਨੇ। ਉਦੋਂ ਨਹੀਂ ਅਸੀਂ ਝਗੜਾ ਕਰਦੇ ਜਦੋਂ ਕਿ ਨਿੰਦਿਆ ਚੁਗਲੀ ਦੀ ਗੰਦਗੀ ਸਾਡੇ ਕੰਨਾਂ ਰਾਹੀਂ ਸਾਡੀ ਜ਼ਿੰਦਗੀ 'ਚ ਘੋਲ ਜਾਂਦਾ ਹੈ, ਉਦੋਂ ਖੁਸ਼ ਹੁੰਦੇ ਹਾਂ। ਜਦੋਂ ਬਾਹਰੋਂ ਕੋਈ ਗੱਲ ਸੁੱਟ ਜਾਂਦੀ ਉਦੋਂ ਅਸੀਂ ਦੁਸ਼ਮਣ ਮੰਨ ਲੈਂਦੇ ਹਾਂ। ਉਦੋਂ ਤੇਰੇ ਕੰਨ ਜੂਠੇ ਹੋ ਜਾਂਦੇ ਨੇ ਜਦੋਂ ਕੋਈ ਨਿੰਦਿਆ ਦੀ ਗੰਦਗੀ ਸੁੱਟ ਜਾਂਦਾ ਹੈ। ਇਸ ਕਰਕੇ ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਤੇਰੇ ਇਹ ਕੰਨ ਕਿਸੇ ਦੀ ਨਿੰਦਿਆ ਨਾ ਸੁਣਨ। ਜੇ ਅਪਰਸ਼ ਬਣਨਾ ਹੈ ਨਾ, ਕੰਨਾਂ ਨੂੰ ਨਿੰਦਿਆ ਨਾਲ ਸਪਰਸ਼ ਨਾ ਕਰਾਈ, ਛੂਹਣ ਨਾ ਦੇਈ ਕੰਨਾਂ ਨੂੰ। ਸਭ ਤੇ ਜਾਣੇ ਆਪਸ ਕੋ ਮੰਦਾ, ਬਲਕਿ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝੇ। ਮਤਾ ਕਹੇ ਵੀ ਫਲਾਣਾ ਨੀਚ ਨਹੀਂ, ਆਪਣੇ ਆਪ ਨੂੰ ਨੀਵਾਂ ਸਮਝ ਲਈ। ਨਿੰਦਿਆ ਕਰਨ ਦਾ ਮਨ ਕਰੇ ਨਾ ਤੇ ਕਹਿ ਦੇਈ ਕਬੀਰ ਸਭ ਤੇ ਹਮ ਬੁਰੇ, ਆਪਣੀ ਕਰ ਲਈ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਨਿੰਦਿਆ ਕਰਨ ਦਾ ਮਨ ਕਰੇ ਤੇ ਕਹਿ ਦੇਈ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਧਾਰੈ ਸੋਏ। ਇਸ ਕਰਕੇ ਜੇ ਨਿੰਦਿਆ ਕਰਨੀ ਹੋਵੇ, ਕੰਨਾਂ ਦੇ ਨਾਲ ਦੂਜੇ ਦੀ ਨਿੰਦਿਆ ਨਾ ਛੋਵੀਂ, ਆਪਣੇ ਆਪ ਨੂੰ ਮੰਦਾ ਕਹਿ ਲਵੀ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਆਪਣੇ ਆਪ ਨੂੰ ਸਭ ਤੋਂ ਨੀਚ ਸਮਝ ਬੈਠੀ। ਗੁਰਪ੍ਰਸਾਦ ਦਿਖਿਆ ਪ੍ਰਹਰ ਹੈ। ਜੇ ਤੂੰ ਚਾਹੁੰਦਾ ਨਾ ਮੈਂ ਕਿਸੇ ਜੂਠੀ ਚੀਜ਼ ਨੂੰ ਨਹੀਂ ਛੂੰਦਾ, ਆ ਵਿਸ਼ੇ ਵਿਕਾਰ ਜੂਠੇ ਨੇ, ਇਹਨਾਂ ਨੂੰ ਨਾ ਛੂਵੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਨਿੰਦਿਆ ਚੁਗਲੀ ਝੂਠ ਦਵੈਸ਼ ਵਖੀਲੀ ਤਕਬਰੀ ਪਾਪ ਵਿਕਾਰ ਗੁਨਾਹ ਅਪਰਾਧ, ਆਹ ਜਿਹੜੇ ਵਿਕਾਰ ਨੇ ਨਾ ਇਹਨਾਂ ਨੂੰ ਨਾ ਛੂਵੀ, ਇਹਨਾਂ ਤੋਂ ਦੂਰ ਹੋ ਜਾਈ। ਗੁਰਪ੍ਰਸਾਦ ਦਿਖਿਆ ਪ੍ਰਹਰ ਹੈ, ਮੈਨੇ ਪਰੇ ਕਰ ਦੇ, ਛੱਡ ਦੇਈ, ਤਿਆਗ ਦੇਈ। ਗੁਰੂ ਦੀ ਕਿਰਪਾ ਦੇ ਸਦਕਾ ਇਹਨਾਂ ਵਿਸ਼ਿਆਂ ਵਿਕਾਰਾਂ ਨੂੰ ਜ਼ਿੰਦਗੀ 'ਚ ਛੋਣ ਨਾ ਦੇਈ, ਆਪਣੀ ਆਤਮਾ ਨੂੰ, ਆਪਣੇ ਮਨ ਨੂੰ, ਆਪਣੇ ਜੀਵਨ ਨੂੰ ਇਹਨੂੰ ਪਰੇ ਕਰ ਦੇਈ। ਮਨ ਕੀ ਵਾਸ਼ਨਾ ਮਨ ਤੇ ਟਰੈ, ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਨੇ ਵਿਕਾਰਾਂ ਦੀਆਂ, ਇਹ ਮਨ ਤੋਂ ਪਰੇ ਹੋ ਜਾਣ, ਟਲ ਜਾਣ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਤੂੰ ਇੰਦਰੀਆਂ ਦੇ ਉੱਪਰ ਜਿੱਤ ਪ੍ਰਾਪਤ ਕਰੇ। ਇੰਦਰੀ ਜਿੱਤ ਉਹਨੂੰ ਨਹੀਂ ਆਖਦੇ ਜਿਹੜਾ ਜਤੀ ਬ੍ਰਹਮਚਾਰੀ ਹੋ ਜਾਂਦਾ ਹੈ। ਇੰਦਰੀ ਜਿੱਤ ਮੈਨੇ ਜਿਹਨੇ ਅੱਖਾਂ ਨੂੰ ਜਿੱਤ ਲਿਆ, ਹੁਣ ਅੱਖਾਂ ਇਹਦੇ ਅਧੀਨ ਚੱਲਦੀਆਂ ਨੇ, ਪਰ ਭਨ ਪਰ ਰੂਪ ਨਹੀਂ ਦੇਖਦੀਆਂ, ਰੱਬ ਦੇਖਦੀਆਂ ਨੇ। ਕੰਨਾਂ ਨੂੰ ਮੈਂ ਆਪਣੇ ਅਧੀਨ ਕਰ ਲਿਆ, ਮੇਰੇ ਕੰਨ ਨਿੰਦਿਆ ਚੁਗਲੀ ਝੂਠ ਵਿਕਾਰੀ ਗੀਤ ਨਹੀਂ ਸੁਣਦੇ, ਬਲਕਿ ਰੱਬੀ ਸਿਫਤ ਤੇ ਸੱਚ ਸੁਣਦੇ ਨੇ। ਇਹ ਸਰਵਣੋ ਮੇਰੇ ਹੋ, ਸੱਚਾ ਸੁਣਨ ਨੂੰ ਪਠਾਏ, ਤੁਸੀਂ ਸੱਚ ਸੁਣਨ ਵਾਸਤੇ ਆਏ ਹੋ। ਜ਼ਬਾਨ ਸੱਚ ਬੋਲਦੀ ਹੈ, ਹੱਥ ਚੰਗਾ ਕਰਮ ਕਰਦੇ ਨੇ, ਪੈਰ ਭਲੇ ਵਾਲੇ ਤੇ ਧਰਮ ਵਾਲੇ ਪਾਸੇ ਜਾਂਦੇ ਨੇ। ਇਹਨੂੰ ਆਖਦੇ ਇੰਦਰੀ ਜਿੱਤ, ਜਿਹਨੇ ਇੰਦਰੀਆਂ ਨੂੰ ਆਪਣੇ ਅਧੀਨ ਕਰ ਲਿਆ। ਜਿਵੇਂ ਹੁਣ ਮੈਂ ਚਾਹੁੰਦਾ ਇੰਦਰੀਆਂ ਉਸ ਤਰ੍ਹਾਂ ਕਰਦੀਆਂ ਨੇ। ਪੰਜ ਦੋਖ ਤੇ ਰਹਿਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜਾਂ ਦੋਸ਼ਾਂ ਤੋਂ ਰਹਿਤ ਹੋ ਗਈਆਂ, ਇਹ ਪੰਜੇ ਵਿਕਾਰ ਨਹੀਂ ਹੁਣ ਛੁੰਦੇ ਜੀਵਨ ਨੂੰ। ਇਹਦੇ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ਼। ਹੇ ਨਾਨਕ, ਕੋਟ ਮੱਧੇ ਮੈਨੇ ਕਰੋੜਾਂ ਦੇ ਵਿੱਚੋਂ, ਕੋ ਐਸਾ ਅਪਰਸ਼, ਐਸਾ ਵੀ ਵਿਰਲਾ ਅਪਰਸ਼ ਹੁੰਦਾ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੁੰਦਾ। ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ, ਕਰੋੜਾਂ ਚੋਂ ਕੋਈ ਇੱਕ ਵਿਰਲਾ ਹੁੰਦਾ, ਸਾਰੇ ਨਹੀਂ ਹੁੰਦੇ, ਹੈਣ ਵਿਰਲੇ ਨਾ ਹੀ ਘਣੇ, ਹੋਰ ਫੈਲ ਫਪੜ ਸੰਸਾਰ। ਵਿਰਲੇ ਨੇ, ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕਈ ਕਈ, ਉਹ ਵਿਰਲੇ ਨੇ ਬਹੁਤੇ ਨਹੀਂ ਹੈ। ਨਾਨਕ ਕੋਟ ਮੱਧੇ ਕੋ ਐਸਾ ਅਪਰਸ਼, ਹੇ ਨਾਨਕ ਕਰੋੜਾਂ ਦੇ ਵਿੱਚੋਂ ਕੋਈ ਐਸਾ ਵਿਰਲਾ ਅਪਰਸ਼ ਹੈ ਜਿਹੜਾ ਵਿਕਾਰਾਂ ਨੂੰ ਨਹੀਂ ਜ਼ਿੰਦਗੀ 'ਚ ਸਪਰਸ਼ ਕਰਨ ਦਿੰਦਾ, ਵਿਕਾਰਾਂ ਨੂੰ ਜ਼ਿੰਦਗੀ ਤੋਂ ਦੂਰ ਰੱਖਦਾ ਹੈ, ਵਿਕਾਰਾਂ ਨੂੰ ਆਪਣੇ ਤੋਂ ਪਰੇ ਰੱਖਦਾ ਹੈ, ਉਹ ਅਪਰਸ਼ ਵਿਰਲਾ ਹੈ। ਜਿਸ ਦਿਨ ਅਸੀਂ ਗੁਰਬਾਣੀ ਨੂੰ ਸਮਝ ਲਵਾਂਗੇ ਆਹ ਦੋ ਸ਼ਬਦ ਸਾਨੂੰ ਸਮਝ ਆ ਜਾਣਗੇ, ਸਪਰਸ਼ ਤੇ ਅਪਰਸ਼। ਸਪਰਸ਼ ਦਾ ਅਰਥ ਹੁੰਦਾ ਛੂਹਣਾ, ਅਪਰਸ਼ ਦਾ ਅਰਥ ਹੁੰਦਾ ਨਾ ਛੂਹਣਾ। ਲੋਕ ਬਾਹਰੋਂ ਆਪ ਅਪਰਸ਼ ਬਣ ਜਾਂਦੇ ਨੇ, ਅਸੀਂ ਇਹਨੂੰ ਨੀ ਹੱਥ ਲਾਉਣਾ ਜੂਠੇ ਹੋ ਜਾਵਾਂਗੇ, ਇਹਨੂੰ ਨੀ ਹੱਥ ਲਾਉਣਾ ਜੂਠੇ ਹੋ ਜਾਵਾਂਗੇ। ਸਤਿਗੁਰੂ ਕਹਿੰਦੇ ਨਹੀਂ, ਤੂੰ ਵਿਕਾਰਾਂ ਨੂੰ ਹੱਥ ਨਾ ਲਾਈ, ਵਿਕਾਰ ਤੇਰੀਆਂ ਅੱਖਾਂ 'ਚ ਨਾ ਆਣ, ਵਿਕਾਰ ਤੇਰੇ ਕੰਨਾਂ 'ਚ ਤੇਰੀ ਜ਼ਬਾਨ 'ਚ ਨਾ ਆਣ, ਤਾਂ ਤੂੰ ਜੂਠਾ ਹੁੰਦਾ ਹੈ। ਜਿੱਦਣ ਵਿਕਾਰਾਂ ਤੋਂ ਬਚ ਜਾਂਦਾ ਫਿਰ ਤੂੰ ਸੁੱਚਾ ਹੋ ਜਾਂਦਾ, ਅੰਦਰੋਂ ਸੁੱਚਾ ਹੋ ਜਾਂਦਾ। ਕਹੋ ਕਬੀਰ ਤੇ ਹੀ ਨਰ ਸੁੱਚੇ ਸਾਚੀ ਪਰੀ ਵਿਚਾਰਾ, ਉਹ ਸੁੱਚੇ ਹੋ ਜਾਂਦੇ ਨੇ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਉਹ ਸੁੱਚੇ ਹੋ ਜਾਂਦੇ ਨੇ ਜਿਹੜੇ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ। ਕਰੋੜਾਂ ਵਿੱਚੋਂ ਕੋਈ ਵਿਰਲਾ ਅਪਰਸ਼ ਹੈ ਜਿਹੜਾ ਵਿਕਾਰਾਂ ਨੂੰ ਜ਼ਿੰਦਗੀ 'ਚ ਛੂਹਣ ਨਹੀਂ ਦਿੰਦਾ। ਇਸ ਦੇ ਨਾਲ ਹੀ ਇੱਕ ਜ਼ਰੂਰੀ ਸਵਾਲ ਜਿਹੜਾ ਪਹਿਲੀ ਵਾਰ ਕੁਇੰਟੀ ਦੀ ਇਸ ਸੰਗਤ ਵਿੱਚ ਆਇਆ, ਕਿਸੇ ਨੇ ਗੁਰਮੁਖ ਪਿਆਰੇ ਮਾਤਾ ਜੀ ਨੇ ਕੀਤਾ ਸੀ, ਉਦੋਂ ਉਹਨਾਂ ਨੂੰ ਜਵਾਬ ਦਿੱਤਾ ਸੀ ਮੈਂ, ਅਤੇ ਕੱਲ੍ਹ ਫਿਰ ਮੈਨੂੰ ਸੈਕਟਰੀ ਸਾਹਿਬਾਂ ਨੇ ਉਹੀ ਸਵਾਲ ਦੁਹਰਾਇਆ ਕਿ ਫਿਰ ਕਿਸੇ ਗੁਰਮੁਖ ਪਿਆਰੇ ਨੇ ਉਹ ਕੀਤਾ, ਉਹਦਾ ਜਵਾਬ ਜ਼ਰੂਰ ਦਿਆ ਜੇ। ਜਿੰਨੀ ਕੁ ਤੁੱਠ ਮੱਤ ਥੋੜ੍ਹੀ ਜਿਹੀ ਬੁੱਧੀ ਉਹਦੇ ਮੁਤਾਬਕ। ਉਹ ਸਵਾਲ ਇਹ ਸੀ ਕਿ ਜਦੋਂ ਮੈਂ ਆਨੰਦ ਸਾਹਿਬ ਦੀ ਬਾਣੀ ਪੜ੍ਹਦਾ, ਛੇ ਪੌੜੀਆਂ ਆਨੰਦ ਸਾਹਿਬ, ਪਹਿਲੀਆਂ ਪੰਜ ਪੌੜੀਆਂ ਅਤੇ ਆਖਰੀ ਇੱਕ ਪੌੜੀ ਪੜ੍ਹਨ ਤੋਂ ਬਾਅਦ ਮੈਂ ਸਲੋਕ ਪਵਨ ਗੁਰੂ ਪਾਣੀ ਪਿਤਾ ਕਿਉਂ ਨਹੀਂ ਪੜ੍ਹਦਾ, ਇਹ ਸਵਾਲ ਆਇਆ ਸੀ। ਗੁਰਮੁਖ ਕਿਸੇ ਪਿਆਰੇ ਨੇ ਇਹ ਸਵਾਲ ਕੀਤਾ ਹੈ, ਬਹੁਤ ਚੰਗੀ ਗੱਲ ਹੈ, ਇਹ ਪੁੱਛਣਾ ਚਾਹੀਦੀਆਂ, ਇਹੋ ਜਿਹੀਆਂ ਗੱਲਾਂ ਜ਼ਰੂਰ ਪੁੱਛਣੀਆਂ ਚਾਹੀਦੀਆਂ ਨੇ। ਕਿਉਂਕਿ ਜਦੋਂ ਅਸੀਂ ਕੇਵਲ ਸੁਣ ਕੇ ਸਿਰ ਹਿਲਾ ਕੇ ਚਲੇ ਜਾਂਦੇ ਹਾਂ, ਉਦੋਂ ਇਸ ਤਰ੍ਹਾਂ ਲੱਗਦਾ ਪਤਾ ਨਹੀਂ ਸਮਝ ਪਈ ਨਹੀਂ ਪਈ। ਹਾਂ, ਹੁਸ਼ਿਆਰ ਵਿਦਿਆਰਥੀ ਉਹ ਹੁੰਦਾ ਜਿਹੜਾ ਅੱਗੇ ਹੋ ਕੇ ਟੀਚਰ ਨੂੰ ਸਵਾਲ ਕਰੇ, ਟੀਚਰ ਸਾਡਾ ਗੁਰੂ ਹੈ, ਪਰ ਗੁਰੂ ਦੀ ਬਾਣੀ ਜਵਾਬ ਦਿੰਦੀ ਹੈ। ਤੇ ਦਾਸ ਸਿਰਫ ਦੋ ਜ਼ਿੰਦਗੀ ਦੇ ਵਿੱਚ ਬੇਸ ਹੈ, ਇੱਕ ਗੁਰਗ੍ਰੰਥ ਸਾਹਿਬ ਦੀ ਬਾਣੀ ਤੇ ਦੂਸਰਾ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ। ਬਸ ਇਹਨਾਂ ਦੇ ਸਿਧਾਂਤ ਉੱਪਰ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਹੈ, ਉਹਦੇ ਮੁਤਾਬਕ ਹੀ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦਾ ਕਿ ਵਿਚਾਰ ਨਾਲ ਸਾਂਝ ਪਾਵਾਂ। ਇੱਕ ਗੁਰਬਾਣੀ ਗੁਰੂ ਗ੍ਰੰਥ, ਦੂਜਾ ਗੁਰੂ ਪੰਥ ਦੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ। ਪਹਿਲਾਂ ਗੁਰਗ੍ਰੰਥ ਸਾਹਿਬ ਦੇ ਵਿੱਚੋਂ ਆਪਾਂ ਦੇਖੀਏ, ਸਲੋਕ ਪਵਨ ਗੁਰੂ ਪਾਣੀ ਪਿਤਾ ਗੁਰੂ ਨਾਨਕ ਸਾਹਿਬ ਨੇ ਜਦੋਂ ਜਪਜੀ ਸਾਹਿਬ ਦੀ ਬਾਣੀ ਰਚੀ ਅਖੀਰ ਤੇ ਦਿੱਤਾ। ਇਹ ਸਲੋਕ ਜਪਜੀ ਸਾਹਿਬ ਦੀ ਬਾਣੀ ਦਾ ਹਿੱਸਾ ਹੈ, ਪਹਿਲਾਂ ਸਲੋਕ ਫਿਰ 38 ਪੌੜੀਆਂ ਫਿਰ ਸਲੋਕ, ਬਾਣੀ ਸੰਪੂਰਨ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਦੀ ਬਾਣੀ ਰਚੀ ਤੇ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ 40 ਪੌੜੀਆਂ ਰਚੀਆਂ। ਉਹਨਾਂ ਨੇ 40ਵੀਂ ਪੌੜੀ ਤੋਂ ਬਾਅਦ ਸਲੋਕ ਪਵਨ ਗੁਰੂ ਪਾਣੀ ਪਿਤਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ। ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਸਾਰੀਆਂ ਬਾਣੀਆਂ ਇਕੱਠੀਆਂ ਕੀਤੀਆਂ, ਉਦੋਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਵੀ ਨਹੀਂ ਅਨੰਦ ਸਾਹਿਬ ਦੇ ਨਾਲ ਸਲੋਕ ਦਰਜ ਕੀਤਾ। ਤੇ ਜਿੱਥੇ ਤੱਕ ਮੇਰਾ ਖਿਆਲ ਆ, ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲੋਂ ਵੱਧ ਸਿਆਣੇ ਨਹੀਂ ਆ, ਕਿਉਂਕਿ ਅਨੰਦ ਸਾਹਿਬ ਦੀ ਬਾਣੀ ਵਾਜੇ ਅਨੰਦ ਤੂਰੇ ਤੇ ਸਮਾਪਤ ਹੁੰਦੀ ਹੈ, ਉਸ ਤੋਂ ਅੱਗੇ ਸਲੋਕ ਪਵਨ ਗੁਰੂ ਪਾਣੀ ਪਿਤਾ ਗੁਰੂ ਸਾਹਿਬ ਨੇ ਲਿਖਿਆ। ਇਹ ਸਲੋਕ ਜਪਜੀ ਸਾਹਿਬ ਦਾ ਹਿੱਸਾ ਹੈ, ਅਨੰਦ ਸਾਹਿਬ ਦਾ ਨਹੀਂ। ਦੂਸਰੀ ਗੱਲ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਉਹਦੇ ਵਿੱਚ ਸਾਫ਼ ਸਪਸ਼ਟ ਲਿਖੀ ਹੈ ਕਿ 6 ਪੌੜੀਆਂ ਅਨੰਦ ਸਾਹਿਬ, ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਪੜ੍ਹ ਕੇ ਅਰਦਾਸਾਂ ਸੋਧਿਆ ਜਾਏ। ਉੱਥੇ ਸਲੋਕ ਪਵਨ ਗੁਰੂ ਪਾਣੀ ਪਿਤਾ ਦਾ ਕਿਤੇ ਜ਼ਿਕਰ ਨਹੀਂ ਹੈ। ਹਾਂ, ਇਹ ਗੱਲ ਵੱਖਰੀ ਕਿ ਇਹਨਾਂ ਗੱਲਾਂ ਦਾ ਪ੍ਰਚਾਰ ਕਰਨਾ ਬੜਾ ਔਖਾ ਲੱਗਦਾ ਹੈ, ਮਤਾਂ ਸੰਗਤ ਨਾਰਾਜ਼ ਹੋ ਜਾਏ। ਇਹ ਸਲੋਕ ਕਿੱਥੋਂ ਜੁੜਿਆ ਇਹ ਵੀ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ। ਇਸ ਸਲੋਕ ਦੇ ਅਖੀਰ ਵਿੱਚ ਪੰਕਤੀ ਆਉਂਦੀ ਹੈ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। असी छुट्टी नूं छुट्टी कर दिता, शायद समाप्ति होगी दीवान की, हुण छुट्टी हो गई, चलो केती छुट्टी नाल नाल छुट्टी कर दिती असी। इस करके अर्थां दे ना समझण करके असी इस श्लोक नूं नाल जोड़ लिया, हालांकि छुट्टी नहीं केती छुट्टी नाल किन्नी लुकाई नाल छुट गई। जिन्हां ने नाम जपे उस साध संगत कीतियां किन्ने लोग होर तर गए, जिन्हें नाम त्याया गए मुशक्कत काल, नानक ते मुख उजले केती छुट्टी नाल। ते गुरंदर दे पातशाह ने जो यही श्लोक लिखिया उदो कह दिता होर केती छुट्टी नाल, होर कई लुकाई नाल छुट गई। छुट्टी समझ के शायद नाल जुड़िया लगता है शायद, पर गुरु ग्रंथ साहब दे विच आनंद साहब दे नाल गुरु अमरदास जी ने भी ते पंचम पातशाह ने भी नहीं दर्ज किया। मर्यादा दे विच भी पहलियां पंज पौड़ियां आनंद साहब, अंतली छेवीं पौड़ी ते उस तो बाद अरदासा सोध्या जाए दी विचार पंथ वालों है। हाँ, जेकर